प्रतिन आवन राम सर की जय नित प्रतिन आवन राम सर की जय नित प्रतिन आवन राम सर की जय नित प्रतिन आवन राम सर की चोले महारस हर अमृत पी जय चोले महारस हर अमृत पी रहो चोले महारस हर अमृत पी जय चोले महारस हर अमृत पी नित प्रतिना नित प्रतिना नित प्रतिनावर राम सर की जय।
पोथी पन्ना 198 198 पन्ने ते असी गौड़ी महल्ले पंजमे दी पहली लाइन गाई है शब्द दी। पेई रोज ही तू नौन कर राम दे सरोवर दे विच नित प्रति रोज ना नित प्रति नावन राम सरे की जे राम दा जेड़ा सर है तला है उहदे च तू रोज ना। ए अमृतसर दा राम सर सरोवर है उत्थे कई सरोवर है एक वड्डा सरोवर है जिहड़ा हरिमंदर साहब दे आले दुआले है 6-7 होर सरोवर है संतोख सर सर कहिंदे तलाह नूं संतोख सर राम सर एक कौलां दा तलाह बना लिया भी इत्थे कौलां कौल सर ओ पखंड हो रहे ने एक नॉवल करैक्टर कौलां बना के ਵੀ ਉਹ ਮੁਸਲਮਾਨ ਕਾਜ਼ੀ ਦੀ ਲੜਕੀ ਸੀ ਦੇਖੋ ਕਿੱਡਾ ਇਹਨਾਂ ਇਤਿਹਾਸ ਵਾਲਿਆਂ ਨਾਲ 6ਵੀਂ ਪਾਤਸ਼ਾਹੀ ਦੀ ਨਿੰਦਿਆ ਕੀਤੀ ਵੀ ਉਹ ਕਾਜ਼ੀ ਦੀ ਲੜਕੀ ਸੀ ਲਾਹੌਰ ਦੀ ਅਤੇ ਉਹ 6ਵੀਂ ਪਾਤਸ਼ਾਹੀ ਕੋਲ ਨੱਠ ਕੇ ਆ ਗਈ ਅਤੇ ਉਹਨਾਂ ਕੋਲ ਰਹਿਣ ਲੱਗੀ ਭਾਈ ਗੁਰਦਾਸ ਜੀ ਅਤੇ ਭਾਈ ਬੁੱਢਾ ਜੀ ਸੋਚਿਆ ਉਹਨਾਂ ਨਾਲ ਮਹਾਰਾਜ ਕੋਲ ਗਏ ਮਹਾਰਾਜ ਨੂੰ ਤਿਆਗੋ ਤੁਸੀਂ ਬੜੀ ਨਿੰਦਿਆ ਹੋ ਰਹੀ ਹੈ ਵੀ ਗੁਰੂ ਮਹਾਰਾਜ ਨੇ ਕੌਲਾਂ ਰੱਖੀ ਹੈ ਦੇਖੋ ਤੁਸੀਂ ਕਿੱਡਾ ਝੂਠਾ ਕਰੈਕਟਰ ਨਾ ਉਹ ਐਗਜ਼ਿਸਟ ਕਰਦੀ ਹੈ ਕਹਾਣੀ ਦੇ ਉੱਤੇ ਬੇਸ ਕਰਕੇ 6ਵੀਂ ਪਾਤਸ਼ਾਹੀ ਦੀ ਨਿੰਦਿਆ ਕੀਤੀ ਫਿਰ ਬਾਬੇ ਬੁੱਢੇ ਨਾਂ ਅਤੇ ਭਾਈ ਗੁਰਦਾਸ ਨਾਂ ਜਿਹੜੇ ਨੋਵਲ ਕਰੈਕਟਰ ਹੈ ਐਗਜ਼ਿਸਟ ਨਹੀਂ ਕਰਦੇ ਬੰਦੇ ਕੋਈ ਨਹੀਂ ਹੋਏ ਉਹਨਾਂ ਨਾਲ ਗੁਰੂ ਮਹਾਰਾਜ ਨੂੰ ਸਮਝਾਇਆ ਜੀ ਉਹਨੂੰ ਤਿਆਗ ਦਿਓ ਮਹਾਰਾਜ ਨੇ ਫਿਰ ਤਿਆਗ ਦਿੱਤੀ ਉਹ ਕਿਸ ਤਰ੍ਹਾਂ ਵੀ ਕੌਲਾਂ ਤੂੰ ਪਿਛਲੇ ਜਨਮ ਦੀ ਬੜੀ ਭਗਤਣੀ ਸੀ ਤੇਰੇ ਸੀ ਸਾਰਾ ਪਰ ਹੁਣ ਤੂੰ ਇਸ ਤਰ੍ਹਾਂ ਕਰ ਉਹ ਜਗ੍ਹਾ ਜਾ ਅਤੇ ਉੱਥੇ ਜਾ ਕੇ ਸਮਾ ਜਾ ਤੂੰ ਉਹ ਫਿਰ ਉਸ ਜਿੱਥੇ ਕੌਲ ਸਰ ਨਾਲ ਹੀ ਆ ਪਰਲੇ ਬਣੇ ਤਲਾਅ ਜਿੱਥੇ ਬਾਬਾ ਟੱਲ ਪੱਕੀਆਂ ਪਕਾਈਆਂ ਘੱਲ ਤੁਹਾਨੂੰ ਸਾਰੀ ਹਿਸਟਰੀ ਇਸ ਸਕੇਹਰ ਦੀ ਦੱਸਾਂ ਵੀ ਉੱਥੇ ਬਾਬੇ ਉਹ ਕੌਲਾਂ ਨੂੰ ਉੱਥੇ ਗਿਆ ਕੌਲਾਂ ਉੱਥੇ ਜਾ ਕੇ ਸਮਾ ਗਈ ਅਤੇ ਉਹਦੀ ਯਾਦ ਵਿੱਚ ਫਿਰ ਮਹਾਰਾਜ ਨੇ ਕਿਹਾ ਕੌਲਾਂ ਤੂੰ ਮੇਰਾ ਹੁਕਮ ਮੰਨਿਆ ਤੇਰਾ ਤਲਾਬ ਬਣਾਉਣਾ ਹੁਣ ਉਹ ਕੌਲ ਸਰ ਤਲਾਬ ਹੈ ਉਹ ਜਿਹੜਾ ਕੌਲ ਸਰ ਤਲਾਹ ਇੱਦਾਂ ਦਾ ਇੱਕ ਰਾਮ ਸਰ ਤਲਾਹ ਹੈ ਸੰਤੋਖ ਸਰ ਤਲਾਹ ਹੈ ਜਿਹਨਾਂ ਦੇ ਉੱਤੇ ਸੰਤੋਖਾ ਜੋਗੀ ਭਈ ਕੋਈ ਬਹੁਤ ਜ਼ਮੀਨ ਪੱਟ ਰਹੇ ਸੀ ਤਲਾਬ ਪੱਟ ਰਹੇ ਸੀ ਅਤੇ ਥੱਲਿਓਂ ਆਵਾਜ਼ ਆਈ ਕੌਣ ਸਾ ਯੁੱਗ ਹੈ ਦੇਖੋ ਕਹਾਣੀ ਬਣਾਉਣ ਡੇ ਉਹ ਸੰਤੋਖ ਸਰ ਦੀ ਕੌਣ ਸਾ ਯੁੱਗ ਹੈ? ਉਹ ਆਵਾਜ਼ ਸੇਵਾਦਾਰ ਜਿਹੜੇ ਤਲਾਬ ਪੱਟਣ ਡਏ ਸੀ ਗੁਰੂ ਅਰਜਨ ਪਾਤਸ਼ਾਹ ਕੋਲ ਕੇ, ਮਹਾਰਾਜ ਥੱਲਿਓਂ ਤੇ ਧਰਤੀ ਤੋਂ ਆਵਾਜ਼ ਆ ਰਹੀ, ਉਹ ਕਹਿੰਦੇ ਥੈਰੋ ਥੈਰੋ, ਇਹ ਤਾਂ ਕੋਈ ਜੋਗੀ ਹੋਣਾ ਪਿਛਲਾ ਬੈਠਾ। ਅਤੇ ਉਹਨੇ ਆਉਣਾ ਫਿਰ ਉਹ ਜਗ੍ਹਾ ਆਪ ਹੌਲੀ ਹੌਲੀ ਪਟਵਾਈ ਅਤੇ ਥੱਲੇ ਇੱਕ ਜੋਗੀ ਨਿਕਲਿਆ ਜਿਹੜਾ ਯੋਗ ਸਮਾਧੀਆਂ ਨਾਲ ਬੈਠਾ ਸੀ। ਅਤੇ ਉਹਨੇ ਪਿਆ, ਕੌਣ ਸਾ ਯੁੱਗ ਹੈ? ਨਾਨਕ ਤਪੀਆ ਪ੍ਰਗਟ ਹੋ ਗਿਆ ਹੈ ਵੀ ਨਾਨਕ ਹੋ। ਕਹਿੰਦੇ ਜੀ, ਨਾਨਕ ਦੇ ਤੇ ਪੰਜਵੀਂ ਗੱਦੀ ਤੇ ਗਾਂ ਬੈਠੇ। ਕਹਿੰਦੇ ਉਹਨੂੰ ਫਿਰ ਕੱਢਿਆ, ਬੜੇ ਮਾਨ ਨਾਲ ਨਾਤ ਲਾ ਕੇ ਉਹਨੂੰ ਫਿਰ ਸਾਰੇ ਨੂੰ ਉਹਨੂੰ ਮੁਕਤ ਕੀਤਾ। ਅਤੇ ਉੱਥੇ ਫਿਰ ਤਲਾ ਸੰਤੋਖ ਸਰ ਬਣਾਇਆ, ਜਿੱਥੇ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਪਾਤਸ਼ਾਹ ਨਾਲ ਤੰਬੂ ਲਵਾ ਕੇ ਅਤੇ ਭਾਈ ਗੁਰਦਾਸ ਕੋਲ ਲਿਖਵਾਇਆ ਸੀ। ਆਹ ਇਹ ਸੰਤੋਖ ਸਰ ਹੈ, ਆਹ ਰਾਮ ਸਰ ਹੈ, ਘੋਰ ਤਲਾ ਰਾਮ ਸਰ ਹੈ। ਔਰ ਸਾਡਾ ਰਾ ਇਹਨਾਂ ਬਾਣੀਆਂ ਦੀਆਂ ਤੁਕਾਂ ਤੋਂ ਬਣਾ ਲਿਆ ਤਲਾ। ਤੁਸੀਂ ਦੱਸੋ ਵੀ ਜੇ ਅਸੀਂ ਉਸ ਤਲਾਅ 'ਚ ਰੋਜ਼ ਭਾਈ ਗੁਰਦਾਸ ਤਦੇ 'ਤੇ ਲਿਖਦਾ ਆਪਣੀਆਂ ਵਾਰਾਂ 'ਚ ਗੁਰਬਾਣੀ ਅਤੇ ਨਾ ਗੁਰਸਿੱਖਾਂ ਜੋ ਪਿਛਲ ਰਾਤ ਉੱਠ ਬਹੰਦੇ ਫਿਰ ਸਰ ਨਵੰਦੇ ਜਾ ਕੇ ਰੋਜ਼ ਸਰ ਲਾਗੇ ਹੈ। ਭਾਈ ਰਣਧੀਰ ਸਿੰਘ ਜੀ ਕਿਤਾਬ 'ਚ ਲਿਖਦੇ ਜੇ ਲਾਗੇ ਅੰਮ੍ਰਿਤਸਰ ਸਰੋਵਰ ਹੋਵੇ ਜ਼ਰੂਰ ਨਹਾਓ, ਉੱਥੇ ਬੜਾ ਮਹੱਤਵ ਹੈ। ਅਤੇ ਜੇ ਘਰ 'ਚ ਉਹ ਦੂਰ ਹੋ ਤੁਸੀਂ ਤਾਂ ਸ਼ਾਵਰ ਲੈਂਦੇ ਲੈਂਦੇ ਬਸੰਤ ਦੀ ਵਾਰ ਦਾ ਪਾਠ ਕਰ ਲਓ। ਅੰਮ੍ਰਿਤਸਰ ਦੇ ਨਹਾਉ ਤਲਾਅ ਦਾ ਨਹਾਉਣ ਦਾ ਫਾਇਦਾ ਮਿਲ ਜਾਂਦਾ, ਲਿਖਿਆ ਪਿਆ ਇਹਨਾਂ ਦੀ ਕਿਤਾਬ 'ਚ। ਅਸੀਂ ਕਹਿੰਦੇ ਹਾਂ ਭਈ ਤੁਸੀਂ ਕਿਹੜੀਆਂ ਲਾਈਨਾਂ ਤੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਿੱਖੀ ਨੂੰ ਗੁੰਮਰਾਹ ਕਰ ਰਹੇ ਹੋ ਤੁਸੀਂ ਉੱਥੇ ਨਹਾਉਣ ਲਈ? ਅਸੀਂ ਕੱਢੀ ਆ ਰਹੇ ਹਾਂ ਵੀ ਸਾਡਾ ਇਹ ਸਰੋਵਰ ਅੰਦਰ ਹੈ, ਇਨਸਾਨ ਨਾਲ ਅੰਦਰ ਨਹਾਉਣਾ ਹੈ। ਪਹਿਲਾਂ ਹੀ ਜਪ ਬਾਣੀ 'ਚ ਥੰਮ ਰੂਲ ਹੈ, ਅੰਤਰਗਤੇ ਤੀਰਥ ਮੱਲੇ ਨਾਵ, ਅੰਤਰਗਤੇ ਤੀਰਥ ਮੱਲੇ ਨਾਵ, ਅੰਤਰਗਤੇ। ਆਹੀ ਤਾਂ ਅੰਤਰਗਤ ਹੀ ਨਹਾਉਣਾ, ਤੁਸੀਂ ਸਾਨੂੰ ਬਾਹਰ ਨਹਾ ਰਹੇ ਹੋ ਤਲਾਵਾਂ 'ਚ, ਆਹ ਜਿਹੜਾ ਹੈ ਅੰਤਰਗਤ ਕਿੱਦਾਂ ਨਹਾਉਣਾ ਹੈ? ਸੁਣਿਆ ਨਾਮ ਨੂੰ ਕੰਨਾਂ ਨਾਲ ਸੁਣਿਆ, ਫਿਰ ਉਹਨੂੰ ਮੰਨੇ ਦੀ ਅਵਸਥਾ ਤੱਕ ਲੈ ਗਏ ਅੰਦਰ, ਸੁਣਿਆ ਮੰਨਿਆ ਔਰ ਮੈਂ ਮਨ ਦੇ ਵਿੱਚ ਪਿਆਰ ਨਾਲ ਫਿਰ ਉਹਦੀ ਕਮਾਈ ਕੀਤੀ ਪ੍ਰੇਮਾ ਭਗਤੀ। ਸੁਣਿਆ ਮੰਨਿਆ ਮਨ ਕੀਤਾ ਭਾਉ, ਇਹ ਹੈ ਅੰਤਰਗਤ ਤੀਰਥ ਮੱਲਣਾ। ਕਿਸੇ ਨੂੰ ਤਾਂ ਸੁਪਨਾ ਵੀ ਨਹੀਂ ਆ ਸਕਦਾ ਵੀ ਸਾਡੀ ਜਪਜੀ ਸਾਹਿਬ 'ਚ ਲਾਈਨ ਕਿੱਥੋਂ ਸ਼ੁਰੂ ਹੁੰਦੀ ਹੈ, ਪਹਿਲੀ ਲਾਈਨ ਕੀ ਹੈ? ਜਪ ਦੀ ਲਾਈਨ ਹੈ, ਪਰ ਸਾਨੂੰ ਘੋਟਾ ਲਵਾਇਆ ਜਾਂਦਾ, ਜਪ ਦਾ ਰੋਜ਼ ਘੋਟਾ ਲਾ ਲੈਣਾ। ਅਤੇ ਆਹ ਜਪ 'ਚ ਹੀ ਲਿਖੇ ਆ ਵੀ ਨਾਮ ਨੂੰ ਸੁਣ, ਉਹਨੂੰ ਮੰਨਣ ਦੀ ਅਵਸਥਾ ਤੱਕ ਪਜਾ ਅੰਦਰ, ਔਰ ਫਿਰ ਪਿਆਰ ਨਾਲ ਇਹਦੀ ਕਮਾਈ ਕਰ, ਅੰਤਰ ਹੀ ਤੇਰੇ ਤੀਰਥ ਖੁੱਲ੍ਹ ਜਾਣਾ, ਉੱਥੇ ਤੂੰ ਆਪਣੀ ਮੈਲ ਲਾ ਨਾ ਕੇ ਅੰਤਰ
ਤੀਰਥ ਮਲਨਾ, ਅੰਤਰ ਗਤੇ ਤੀਰਥ ਮਲਨਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ 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 ਗਤੇ ਤੀਰਥ ਮਲਨਾ।
ਬਾਹਰ ਹਿੰਦੂਆਂ ਦੇ ਤੀਰ ਸੀ, ਸਾਡੀ ਸਾਰੀ ਚੀਜ਼ ਅੰਦਰ ਹੈ, ਸਾਡਾ ਮਨ ਮੰਦਰ, ਸਾਰੀ ਹਰ ਇੱਕ ਚੀਜ਼ ਬਾਣੀ ਦੇ ਲਿਆ ਜਾਣਾ। ਗੁਰੂਆਂ ਨਾਲ ਤਦੇ ਕੋਈ ਤਲਾਅ ਨਹੀਂ ਬਣਾਇਆ, ਗੁਰੂ ਨਾਨਕ ਨਾਲ ਸਾਰੇ ਕਿਸੇ ਨਾਲ ਕੋਈ ਤਲਾਅ ਨਹੀਂ ਬਣਾਇਆ। ਇਸੇ ਕਰਕੇ ਆਹ ਗੁਰੂ ਅਰਜਨ ਸਾਹਿਬ ਦੇ ਸਿਰ ਮੜੇ ਹਾਂ ਜਿਹੜਾ, ਇਹਦਾ ਅਸੀਂ ਪੋਲ ਖੋਲਦੇ ਆ ਰਹੇ ਹਾਂ ਔਰ ਇਹ ਸਕੈਂਡਲ ਨੰਗਾ ਕਰਦੇ ਆ ਰਹੇ ਹਾਂ ਵੀ ਇਹ ਸਭ ਉਦਾਸੀਆਂ ਦੀ ਸ਼ਰਾਰਤ ਹੈ, ਸਾਡੇ ਗੁਰੂਆਂ ਨਾਲ ਕੋਈ ਇਹ ਚੀਜ਼ ਦੀ ਨਹੀਂ ਤੋਰੀ, ਕਿਉਂਕਿ ਬਾਣੀ ਤੋਂ ਉਲਟ ਨਹੀਂ ਜਾ ਸਕਦੇ। ਆਹ ਵੀ ਮਹੱਲੇ ਪੰਜਵੇਂ ਦੇ ਜਿਹੜਾ ਨਰੋਜ਼ ਨਹਾਉਣਾ, ਇਹ ਅੰਦਰਲੇ ਤੀਰਥ ਲਈ ਹੈ।
ਨਿਤ ਪ੍ਰਤੇ ਨਾਵੈ ਰਾਮ ਸਰੇ ਕੀਜੈ, ਨਿਤ ਪ੍ਰਤੇ ਨਾਵੈ ਰਾਮ ਸਰੇ ਕੀਜੈ।
ਜੇ ਬਾਹਰਲੇ ਰਾਮਸਰ ਦੇ ਤਲਾਅ 'ਚ ਰਹੋਗੇ, ਅਗਲੀ ਤੁਕ ਜਿਹੜੀ ਰਹਾਓ ਆ ਉਹ ਕਿੱਦਾਂ ਵਰਤ ਜਾਏਗੀ? ਉਹ ਅਗਲੀ ਤੁਕ ਹੈ,
ਚੋਲੇ ਮਹਾਰਸ ਹਰ ਅੰਮ੍ਰਿਤ ਪੀਜੈ, ਚੋਲੇ ਮਹਾਰਸ ਹਰ ਅੰਮ੍ਰਿਤ ਪੀਜੈ।
ਸਿੱਖੀ ਨੂੰ ਤਾਂ ਯਾਦ ਹੀ ਨਹੀਂ ਵੀ ਇਹੋ ਜਿਹੇ ਵੀ ਸ਼ਬਦ ਸਾਡੇ ਕੋਲ ਹੈ। ਹਰ ਸਿੱਖ ਦੀ ਛਾਤੀ ਪਾਟੇਗੀ ਵੀ ਸਾਥੋਂ ਕੀ ਕਰਾਇਆ ਜਾ ਰਿਹਾ। ਸਾਰੀਆਂ ਸੰਗਤਾਂ ਪੋਲੀਆਂ ਪਾਲੀਆਂ ਨੂੰ ਰੋਜ਼ ਸਾਰਾ ਇਹਨਾਂ ਦੇ ਐਡੀ ਐਡੀ ਸ਼ਬਦ ਸਾਡੇ ਕੋਲ ਹੋਣ, ਉਹਨਾਂ ਦਾ ਗਿਆਨ ਹੀ ਦਿੱਤਾ ਜਾਏ ਅਤੇ ਅਰਦਾਸ 'ਚ ਪਾ ਦਿੱਤਾ ਜਾਏ ਗੁਰੂ ਸਾਹਿਬ ਦੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਮਹਾਰਾਜ ਦੀ ਬਾਣੀ ਹੋਰ ਕਹਿ ਰਹੀ ਹੈ, ਮਹਾਰਾਜ ਕਹਿ ਰਹੇ ਹੈ ਜੇ ਤੂੰ ਅੰਮ੍ਰਿਤ ਪੀਣਾ ਹੈ ਤੇ ਨਿਤ ਪ੍ਰਤੇ ਨਾ ਰਾਮ ਸਰ ਕੀ ਜੈ, ਨਿਤ ਪ੍ਰਤੇ ਨਾਵਰ ਰਾਮ ਸਰ ਕੀ ਜੈ। ਭਾਵੇਂ ਰੋਜ਼ ਕੇਸੀ ਇਸ਼ਨਾਨ ਕਰੀ ਜਾ ਲੜ ਜਾ, ਭਾਵੇਂ ਬਸੰਤ ਦੀ ਵਾਰ ਦਾ ਪਾਠ ਕਰੀ ਜਾ, ਭਾਵੇਂ ਅੰਮ੍ਰਿਤਸਰ ਦੀ ਤਲਾਅ 'ਚ ਨਹਾਏ ਜਾ, ਰੋਜ਼ ਤੂੰ ਇਹਦੇ ਲਈ ਨਹੀਂ ਲਿਖਿਆ ਹੈ, ਇਹ ਅੰਦਰਲਾ ਰਾਮ ਦਾ ਸਾਰਾ ਨਿਤ ਪ੍ਰਤੇ ਨਾ ਰਾਮ ਸਰ ਕੀ ਜੈ, ਨਿਤ ਪ੍ਰਤੇ ਨਾਵਣ ਰਾਮ ਸਰ ਕੀ ਜੈ। ਚੋਲੇ ਮਹਾਰਸ ਹਰ ਅੰਮ੍ਰਿਤ ਹਰ ਅੰਮ੍ਰਿਤ ਪੀਜੋ, ਰਾਮ ਨਾਮ ਲਖ ਵਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ, ਪੁੱਛਰੋ ਰਾਮ ਨਾਮ ਲਖ ਵਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਨਾਮ ਜਪ ਜਪ ਕੇ ਤਾਂ ਅਗਲੀ ਲਾਈਨ ਆਈ ਹੈ ਵੀ ਗੋਬਿੰਦ ਦਾ ਜਿਹੜਾ ਨਾਮ ਹੈ ਇਹ ਨਿਰਮਲ ਜਾਣਾ ਸਾਰਿਆਂ ਨਾਲ,
ਨਿਰਮਲ ਉਦਕ ਗੋਬਿੰਦ ਕਾ ਨਾਮ,
ਤੁਹਾਡਾ ਮੇਲਾ ਪਾਣੀ ਹੈ ਜਿਹੜਾ ਇਹਨਾਂ ਨਾਲ ਅੰਮ੍ਰਿਤਸਰ ਦਾ ਸਰੋਵਰ ਮਾਰ ਉਡਾਈਆਂ ਜੀ, ਸ਼ੀਸ਼ੀ 'ਚ ਪਾ ਕੇ ਲੈ ਜਾਓ, ਕਦੀ ਖਰਾਬ ਨਹੀਂ ਹੁੰਦਾ, ਇਹ 'ਚ ਕਦੀ ਕੀੜੇ ਨਹੀਂ ਪੈਂਦੇ। ਮਾਰ ਉਹ ਸਰੋ ਉਹ ਇੱਥੇ ਦੀ ਛੱਪੜ ਸੀ, ਉਹ ਪੁੱਲ ਮੈਂ ਖੋਲ ਲਿਆ, ਮੈਂ ਉੱਥੇ ਦਾ ਇੰਜੀਨੀਅਰ ਰਿਹਾ ਅੰਮ੍ਰਿਤਸਰ ਦਾ, ਇੰਨੇ ਸਾਲ ਮੈਂ ਸਟੱਡੀ ਕੀਤੀ ਉਹ ਚੀਜ਼, ਉੱਥੇ ਜ਼ੀਰੋ ਕੰਟੂਰ ਹੈ ਸਾਰੇ ਸ਼ਹਿਰ ਦਾ, ਉੱਥੇ ਆਟੋਮੈਟਿਕਲੀ ਸਦੀਆਂ ਤੋਂ ਸਾਰਾ ਅੰਮ੍ਰਿਤਸਰ ਉੱਚਾ, ਉੱਥੇ ਆਟੋਮੈਟਿਕਲੀ ਇਸ ਜੰਗਲ 'ਚ ਇੱਥੇ ਪਾਣੀ ਇਕੱਠਾ ਹੁੰਦਾ ਸੀ, ਇਹਦੀ ਜਗ੍ਹਾ ਅਕਬਰ ਨੇ ਦੇਤੀ ਔਰ ਅਕਬਰ ਦੀ ਜਗ੍ਹਾ ਵਸਾਉਣ ਲਈ, ਕਿਉਂਕਿ ਟਾਊਨਸ਼ਿਪਾਂ ਸਾਡੇ ਗੁਰੂਆਂ ਨੇ ਪੈਦਾ ਕੀਤੀਆਂ ਸੀ ਔਰ ਟਾਊਨਸ਼ਿਪਾਂ ਦਾ ਆਪਣ ਗੁਜ਼ਾਰਾ ਕਰਦੇ ਸੀ, ਕਦੀ ਪੂਜਾ ਦਾ ਧਾਨ ਨਹੀਂ ਸਿਖਾਉਂਦੇ। ਗੁਰੂ ਰਾਮਦਾਸ ਸਾਹਿਬ ਨੇ ਇੱਥੇ ਬੜੀ ਭਾਰੀ ਟਾਊਨਸ਼ਿਪ ਪੈਦਾ ਕੀਤੀ, ਬਿਜ਼ਨਸ ਸੈਂਟਰ ਕਾਇਮ ਕੀਤਾ ਔਰ ਆਲੇ ਦੁਆਲੇ ਗੁਰੂ ਰਹਿੰਦੇ ਸੀ, ਇਹਨੂੰ ਗੁਰੂ ਕਾ ਚੱਕ ਕਹਿੰਦੇ ਸੀ। ਵੇਸ ਵਿੱਚ ਇਹ ਛੱਪੜ ਸੀ, ਪਾਣੀ ਦਾ ਡੂੰਘਾ ਸੀ, ਮਾਝੇ 'ਚ ਪਾਣੀ ਦਾ ਘਾਟਾ ਸੀ, ਪਾਣੀ ਦੇ ਕੰਢੇ ਸ਼ਹਿਰ ਆਮ ਪਿੰਡ 'ਚ ਪਹਿਲਾਂ ਵੱਸਦੇ ਸੀ, ਇਸ ਕਰਕੇ ਜਿਹੜਾ ਇਹ ਉੱਥੇ ਜ਼ੀਰੋ ਕੰਟੂਰ ਹੈ, ਬਾਕੀ ਸ਼ਹਿਰ ਸਾਰਾ ਉੱਚਾ, ਇੱਥੇ ਪਾਣੀ। ਹੁਣ ਇਹਨਾਂ ਨੇ ਜਦੋਂ ਤਲਾਬ ਬਣਾਇਆ, ਮੈਂ ਸਾਰੀ ਇਹਦੀ ਸਟੱਡੀ ਕੀਤੀ ਵੀ ਇਹ ਕੀ ਗੱਲ ਹੈ, ਕਰੋੜਾਂ ਰੁਪਇਆ ਖਰਚ ਹੋਇਆ ਔਰ ਹੁਣ ਵੀ ਹੋ ਰਿਹਾ ਹੈ ਇਹਦਾ ਪਾਣੀ ਸਾਫ ਰੱਖਣ ਲਈ। ਅਪਰਵਾਰੀ ਦੁਆਬ ਜਿਹੜੀ ਨਹਿਰ ਲੱਗ ਗਈ ਉਹਦੀ ਲੰਘਦੀ ਹੈ, ਕੱਢੀ ਅੰਗਰੇਜ਼ਾਂ ਵੇਲੇ ਆਣ ਕੇ ਸਾਰੀ, ਉਸ ਨਹਿਰ ਦੇ ਵਿੱਚੋਂ ਇੱਕ ਬਹੁਤ ਹੰਸਲੀ ਭਾਰੀ ਸੂਆ ਕੱਢਿਆ ਗਿਆ, ਉਹ ਸਿੱਧਾ ਅੰਮ੍ਰਿਤਸਰ 'ਚ ਸੁੱਟਿਆ ਗਿਆ ਤਲਾਅ ਦੇ ਵਿੱਚ। ਉਹ ਹੰਸਲੀ ਅੰਡਰਗਰਾਊਂਡ ਬਣਾਈ ਔਰ ਆਦੇ ਦੁਆਲੇ ਸੰਘੇ ਮਰਮਰ ਤੋਂ ਟੱਕ ਕੇ ਐਸਾ ਪਵਿੱਤਰ ਪਾਣੀ, ਪਹਿਲਾਂ ਨਹਿਰ 'ਚ ਤਾਂ ਉਹ ਹੀ ਉਹ ਪਾਣੀ ਹੰਸਲੀ, ਇਹ ਉਸ ਉਹਨੂੰ ਹੰਸਲੀ ਕਿਹਾ ਜਾਂਦਾ ਔਰ ਉਹ ਜਿੰਨਾ ਇੰਨਾ ਪੈਸਾ ਲਾਇਆ ਉਹਦੇ 'ਤੇ, ਅਪਰ ਵਾਰੀ ਦੁਆਬ ਤੋਂ ਹਰ ਵੇਲੇ ਪਾਣੀ ਜਿਹੜਾ ਹੈ ਉਹ ਅੰਦਰ ਆਉਂਦਾ ਹੈ ਉਸ ਤਲਾਅ ਦੇ, ਔਰ ਉਸ ਤਲਾਅ ਤੋਂ ਬਾਅਦ ਆਊਟਲੈਟ ਕੱਢੇ ਆ ਤਾਂ ਕਿ ਇਹਦਾ ਪਾਣੀ ਬਦਲਦਾ ਰਹੇ, ਤਾਂ ਨਹੀਂ ਮੈਲਾ ਹੁੰਦਾ ਖਰਾਬ ਹੁੰਦਾ। ਉਹ ਜਿਹੜੀ ਹੰਸਲੀ ਹੈ, ਕਿਉਂਕਿ ਅਪਰ ਵਾਰੀ ਨਹਿਰ ਦਾ ਪਾਣੀ ਪੈਂਦਾ ਹੈ ਔਰ ਸਾਨੂੰ ਪਤਾ ਵੀ ਸਾਡੀਆਂ ਪੈਲੀਆਂ 'ਚ ਨਹਿਰ ਦਾ ਪਾਣੀ ਪਵੇ ਤਾਂ ਉਹਦੇ 'ਚ ਰੇਤ ਜਮ੍ਹਾਂ ਹੋ ਜਾਂਦੀ ਥੱਲੇ, ਉਹ ਪਿੱਛੋਂ ਰੇਤ ਆਉਂਦੀ ਹੈ ਦਰਿਆ 'ਚੋਂ, ਉਹ ਫਿਰ ਖਾਲ ਖਾਲਣੇ ਪੈਂਦੇ ਆ, ਖਾਲ ਵੀ ਪੂਰੇ ਹੋ ਜਾਂਦੇ, ਵੱਡੇ ਹੋ ਜਾਂਦੇ ਆ, ਉੱਤੇ ਜ਼ਿਮੀਂਦਾਰ ਫਿਰ ਖਾਲ ਖਾਲਦੇ ਆ ਵੀ ਸਾਰਾ ਸਾਫ਼ ਕਰੋ ਖਾ ਤਾਂ ਕਿ ਸਾਨੂੰ ਪਾਣੀ ਪੂਰਾ ਗਾਂਹ ਤੱਕ ਪਹੁੰਚੇ। ਉਹ ਹੰਸਲੀ 'ਚ ਜਿਹੜਾ ਪਾਣੀ ਆਣ ਕੇ ਇੱਥੇ ਡਿੱਗਦਾ ਸੀ ਉਹਦੇ ਵਿੱਚ 5-6 ਸਾਲ ਬਾਅਦ ਸਿਲਟ ਇਕੱਠੀ ਹੋ ਜਾਂਦੀ ਸੀ, ਉਹਨੂੰ ਸਿਲਟ ਕਲੀਅਰੈਂਸ ਕਹਿੰਦੇ ਆ। ਉਹਦੀ ਸਿਲਟ ਕਲੀਅਰੈਂਸ ਹੈ ਇਹ ਹਰ 12 ਸਾਲ ਬਾਅਦ ਜਾਂ 6 ਸਾਲ ਕੱਢਦੇ ਆ ਪੁਜਾਰੀ, ਔਰ ਉਹਦਾ ਇੱਡਾ ਪਵਿੱਤਰ ਮਹਾਤਮ ਦੱਸਿਆ ਉਹਨੂੰ ਕਾਰ ਸੇਵਾ ਕਿਹਾ ਵੀ ਇਹ ਕਾਰ ਸੇਵਾ ਹੈ ਜੀ ਹਰਮ, ਔਰ ਉਹ ਕੱਢ ਕੇ ਉੱਥੋਂ ਉਹਦੀਆਂ ਇੰਨੀਆਂ ਰਸਮਾਂ ਮਨਾਈਆਂ ਜਾਂਦੀਆਂ, ਮਾਰ ਉਹ ਪਵਿੱਤਰ ਆਪਣਾ ਕੰਮ ਉੱਲੂ ਸਿੱਧਾ ਕਰ ਲਈ ਪੁਜਾਰੀਆਂ ਨਾਲ, ਤਲਾਅ ਸਾਫ਼ ਕਰ ਲਿਆ ਭੋਲੀ ਭਾਲੀ ਸੰਗਤ ਤੋਂ ਸਿਲਟ ਕੱਢ ਕੇ, ਔਰ ਉੱਥੋਂ ਬਾਅਦ ਸਾਰਾ ਕੋਈ ਹੋਰ ਇਹ ਐਸਾ ਨਹੀਂ ਸਾਨੂੰ ਇਹ ਦੱਸਿਆ ਜਾਏ ਵੀ ਇੰਨਾ ਕਰੋੜਾਂ ਰੁਪਇਆ ਸਿੱਖੀ ਕੌਮ ਦਾ ਇਸ ਹੰਸਲੀ 'ਤੇ ਲੱਗਾ ਔਰ ਇਹਨਾਂ ਸਾਰੀਆਂ ਚੀਜ਼ਾਂ ਜਿਹੜਾ ਤੁਸੀਂ ਤੀਰਥ ਬਣਾ ਲਿਆ। ਮਹਾਰਾਜ ਕੁਛ ਬਾਣੀ 'ਚ ਹੋਰ ਕਹਿ ਰਹੇ ਹੈ, ਨਿਤ ਪ੍ਰਤੇ ਨਾਵਣ ਰਾਮ ਸਰ ਕੀ ਜੈ,
प्रति नावन राम सर की जय हे चोले महारस हर अमृत पी
कोई अमृत पींदा है उथे नहाई जाते हो
चोले महारस हर अमृत पी
रहा
हे नित प्रति नावन राम सर की
एना नाम जप अंदर तेरे आ स्पिरिचुअल स्टेज आ जाए तेरे अंदर आ चेंजेस आन गियां की
चोले महारस हर अमृत पी
वो किदा पीएगा रहा तू बाद शुरू तू कम स्टार्ट होने लगा
निर्मल उदक गोविंद का नाम निर्मल उदक गोविंद का नाम मजन करत पूरन सब काम मजन करत पूरन सब
नाम है ओदे च स्नान करना कथा महाराज लिख दे
गंगा जल गुर गोविंद ना गंगा जल गुर गोविंद ना गंगा जल गुर गोविंद ना गंगा जल गुर गोविंद ना
नाम जपदे सी प्रातम सिंह ओ एडे खुददार और सेल्फ रिफ्लेक्ट दे सिंह सी एम शाह अब्दाली ने जदों इत्थे कब्जा कर लिया आले दुआले सारे उन्हें क्योंकि ये उदासियां ने बनाया सी सिंघां नूं पता सी पर वो मुसलमानां नूं दसना चाहुंदे सी फ्रीडम रिलीजन दी भी तुहानूं की हक है तुसीं जोरवारी मुसलमान बनाई जांदे हो हर एक नूं हक अपने अपने तरीके नाल मंदरां च किस तरह भी पूजा करे और सारा कुछ उन्हां ने मंदर ते कब्जा करके इत्थे नौना बंद कर दिता उन्हां ने ऐलान किया भाई है कोई सिंह जींदा इस वेले सिंह सारे झलां चले गए सी बोली मारी कि की मजाल है कोई सिंह ना आ जाए जसा अपना सी सुखा सिंह जो सब तो बहादुर सी उस वेले उस अहमद शाह अब्दाली दे टाकर सिंह वालों और कहिंदा मैं रात नूं नहीं चोरी नावांगा मैनूं फड़ के दस्सो मैं दिने नावांगा सिर्फ दिखाउण लई उहनूं वो चुभा मार के तो निकल जाते होंगे सारे सिंह उन्होंने हाथ नहीं सी आते सिर्फ ये दिखालन भाई ताडा इत्थे कब्जा जरूर है पर ओ पहला सी भी गंगा जमना जे ना जावें अपने गुर की छपड़ी ना आवें इन्हू छपड़ क्या पंथ प्रकाश दे विच भी गंगा जमना नहीं है जाते अपने गुर की छपड़ी ना आवें माझ च पानी का काटा सी इत्थे गुरां दी छपड़ी हैगी असीं इत्थे नहा लैने तो नहाउण दा काम है उत्थों बाद पंथ प्रकाश दियां लाइनां है भी गंगा जमना जे ना जावें क्योंकि पुरातन सिंघां नूं बाणी याद सी
गंगा जल गुर गोविंद नाम 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 चोल महारस हर अमृत पी जय निर्मल उदक गोविंद का नाम मजन करत पूरन सबे काम
ये अंदर मजन हुंदा है अंदरली हाईएस्ट स्टेज है जिस वेले सात संगत या सत संगत हुंदी है अंदर गुरु ते सतगुरु दी संगत उत्थे हो जांदी है सात संगत इज इक्वल टू संत संगत इज इक्वल टू सत संगत इज इक्वल टू सतगुर दी संगत वो अंदरली स्पिरिचुअल स्टेज है बाहर संगत है अंदर सात संगत है बाहर निरी संगत है अंदर सत संगत है बाहर निरी बाहर कोई चीज़ नहीं है साड़ी साड़ी हाईएस्ट चीज़ अंदर है बाहर संगत आंदियां सी इस करके सत संगे तैं गोष्ट होए संत संगे सतगुर नाल गोष्ट हुंदी है सतगुर उत्थे हाजर नादर है पावर उत्थे उस स्टेज लई लिखे आ संत संग तैं गोष्ट होए देखो कैसी हाल सी गुरु अर्जन वेले और जड़ी अंदर चढ़ाई सी ओदी आ स्टेज दित्ती भी जदों ओह तो गोविंद दे नाम दे विच इशनान करेगा, मजन है तीर्थां दा वड्डा फल, ते उस नाम दे विच जब तू मजन करेगा तेरे सारे काम भी पूर्ण हो जाएंगे, ते उत्थे सतगुरु दे नाल गोष्ट भी होएगी। संत संगे तै है गोष्ट हो, संत संगे कई कहते जी संत ते बाहर लै अंदरली ना किदा असीं गोष्ट कर सकते। पहला शब्द जिहड़ा गुरु ग्रंथ साहब का सब तो पहला शब्द है बाबे नानक का है, वो है मोती ते मंदर उसरे रतनी ता होए जड़ाओ जियो, मत देख पूला विसरे ते रचित ना आवे नाओ जियो, उदी रहो दी तुक है हर बिन जीड़ा जल बल जाओ, उथू तुक आउंदी है मैं अपना गुर पूछ देखे। ये अंदर गोष्ट हुंदी है, अंदर सतगुरु हाजरा हजूर हो जाता है। ओ मां गुरु नानक केड़े नाल गल्लां कर रहे, मैं अपना गुर पूछ देखिया, ये अंदर ही सतगुरु दे नाल हूबू संग हुंदा, क्योंकि एक बारी नहीं संग हुंदा साडे लई लिखिया गुर मेरे संग सदा गुर मेरे संग सदा नाले। गुर दे रारे नूं उत्थे औंकड़ है, ये गुरु हो जोत स्वरूपी सतगुरु है। तो संत संग तैं गोष्ट कर, भगत संगे प्रभ गोष्ट कर, तो रब भी भगत नाल गल्लां करदा है। बाणी च लिखे आ संत संगे तह है जिहड़ा लिख गया भी अखात अंदरली स्पिरिचुअल स्टेज है जिथे मन चढ़ जाता उत्थे गोष्ट हुंदी है और उत्थे ही मन निवास कर लैंदा है। सत सच तां पर जाणीए गुरु बाबा नानक, सच तां पर जाणीए जां आत्म तीर्थ करे निवास। आ गई अगे हुण सतिगुरु नूं पुछ के हुण इह तो गलत है, आसा दी वार च रोज पढ़ दे सच तां पर जाणीए जां आत्म तीर्थ करे निवास। साडा हैडक्वार्टर मेन अंदर है, सानू दुनिया जिथे मर्जी असीं रह सकदे पर साडे अंदर है ओह चीज़। आत्म सच तां पर जाणीए जां आत्म तीर्थ करे निवास, क्योंकि हिंदू बार तीर्थां ते जाके निवास करदे सी। सच तां पर जाणीए आत्म तीर्थ करे निवास, सतिगुरु नूं पुछ के। हुण उत्थे कोई पुछ के लिखिया ही है कि आइडियोलॉजी कहती है, स्पैकुलेशन है, सच तो ही सच है। बाबा नानक जो लिख रहा सतगुरु नूं पुछ के बह रहे, उस वेले मन बैठा रहिंदा बाहर नहीं जांदा, क्योंकि सतगुरु कहिंदा बाहर की लेना तू, आदेख अंदर ही सब कुछ है। सतगुरु नूं पुछ के बह रहे करे निवास, सच सबना होए दारू पाप कड्ढे तोए, नानक वखाणे बेनती जिन सच पले होए, नानक बेनती रूप होके नाम जपी जांदा। बखाने बेनती का मतलब बेनती रूप के नाम जपी जाता अंदर चढ़ के सतगुरु नूं पुछ के। ओह ही पहला महला पुछ रहा उत्थे श्री राग मोती ते मंदर, मैं अपना गुर पूछ देखिया। एहो ही हाल गुरु अर्जन पातशाह साहब का है, संत संगे तै है गोश ते होए, संत संगे तै। ये कोई इस अमृतसर के सरोवर च बाहर बैठ के गोष्ट कर रहे गुरु अर्जन पातशाह कैसे ना, संत संगे तै है गोष्ट हो। उस स्टेज से कोट जन्म के किल विख खोए, कोट जन्म के किल विख खोए, सिमर है साध करे आनंद। उस साध नु साध इजिकल टू संत इजिकल टू सतगुर, ओनू मैं सिमर के मैं आनंद च आ गया। सिमर है साध करे आनंद, मन तन रविया परमानंद। आ जिहड़ा तुसी रामसर सरोवर बार बनाया इहदे लिए गल्लां लिखियां, नित प्रति नाम क्या मखौल है सिखी नाल, शब्दां नूं मखौल कर रहा रामसर सरोवर जिहड़ा बनाउणा उहदा नां है रख देना। आ शब्द दीआं बाकीआं हालतां कित्थों बना लोगे, नित प्रति नाम राम सर की जय। अबे असी सिख रोज सवेरे उठ के ऐसे थां जाके अंदर इशनान करदा है, नित प्रति नाम राम सर की जय, नित प्रति नावण
संत संगे तह गोष्टे होए कोटे जन्म के फिर वेखे खाए ते सिमर है साध करे आनंद मन तने रविया परमानंद जिस हे परापते हर चरण निधान
रब दे चरण आ गए शब्द रूप है जिसे हे पराप
हर चरण निधान
हमेशा ही सारी बाणी दा असूल है पहला सतगुर आएगा भावें उत्थे संत लिखिया होए साध लिखिया होए पहला सतगुर दियां लाइना आनगियां वह आऊगा उत्थों बाद फिर रब दा मिलाप होएगा क्योंकि वह विचोला है उन्हें जाके फिर मिलाना देखो पहला साध आया सिमर है साध
करे आनंद हे मन तने रविया परमानंद जिसे प्राप्ते हर चरण निधान हे नानक दास तिस है कुर्बान
दास बन के बाणी लिखी है गुरु बन के बाणी नहीं लिखी
नानक दास कुर्बान नित प्रतिना नित नित प्रतिना नित नित प्रतिना राम स्वर्गी
आओ पन्ना 13 लिए पन्ना है पोथी दा सीरियल नंबर है 13 पन्ना है 612 612 पोथी दा पन्ना जेर च राम दे दास महला पंजवां पिछे भी असी इहदी शब्द दी रहाउ दी तो गाई सी पी रामदास सरोवर नाते सब उतरे पाप कमाते गुरु रामदास दा नां नहीं है इहदे च पी ओ रामदास दा सरोवर है गुरु रामदास साहब दा सरोवर नहीं हर महला हर भगत बाणी दे विच अपने आप नूं राम दा दास लिखदा है महला पंजवां दी रहाउ दी तो का ਉਹ ਕਹਿੰਦੇ ਨੇ ਵੀ ਮੈਨੂੰ ਤਾਂ ਜਪਣਾ ਆਉਂਦਾ ਹੀ ਨਹੀਂ ਰੱਬ ਨੂੰ ਆਰਾਧਨਾ ਆਉਂਦਾ ਹੀ ਨਹੀਂ ਇੰਨੀ ਗਰੀਬੀ 'ਚ ਰਹਾਉ ਦੀ ਤੁੱਕ ਵੀ ਮੈਂ ਹਰ ਹਰ ਗੁਰ ਗੁਰ ਕਰੀ ਜਾਂਦਾ ਜਪੀ ਜਾਂਦਾ ਪਰ ਮੈਨੂੰ ਆਰਾਧਨਾ ਨਹੀਂ ਆਉਂਦਾ ਪਰਮੇਸ਼ਰ ਦਾ ਨਾਮ ਅਤੇ ਮੈਨੂੰ ਲੋਕ ਰਾਮ ਦਾ ਦਾਸ ਕਹਿਣ ਲੱਗ ਪਏ ਮੇਰਾ ਨਾਂ ਪੈ ਗਿਆ ਰਾਮ ਦਾ ਦਾਸ ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਆਪਣੇ ਆਪ ਨੂੰ राम दा भाई मैनू बड़ी शर्म आउंदी है दुनिया मैनू कहदे बड़ा भगत है राम दा दास है ते मैनू ते हली जपना भी नहीं आउंदा इस करके रहाउ दी तुक लाउंदे ने हर जियो नाम परियो रामदास
हरि आराध ना जाना ना जाना ना जाना रे हरि
ਆਰਾਧਨਾ ਹੁੰਦਾ ਹੀ ਨਹੀਂ ਰੱਬ ਨੂੰ
ਹਰੀ ਆਰਾਧਨਾ ਹਰੀ ਆਰਾਧਨਾ ਨਾ ਜਾਣਾ ਨਾ ਜਾਣਾ
ਆ ਦੇਖਿਓ ਜਪਣ ਦੇ ਉੱਤੇ ਇੱਟ ਅਰਗਾ ਵਿਸ਼ਵਾਸ ਗੁਰੂ ਗੱਡ ਕਹਿੰਦਾ ਮੈਂ ਜੋ ਵੀ ਜ਼ਿੰਦਗੀ 'ਚ ਮੁਸ਼ਕਲਾਤ ਆਈ ਮੈਂ ਨਾਮ ਜਪਿਆ ਤਾ ਮੈਂ
ਹਰੇ ਹਰੇ ਕਰੀ ਗਾਤਾ ਸੁਖ ਸਹਿਜਰੀਆ
ਮੈਨੂੰ ਨਹੀਂ ਪਤਾ ਕਿੱਦਾਂ ਜਪਣਾ ਪਰ ਮੈਂ ਨਾਮ ਜਪਿਆ ਬਾਰ ਰਿਪੀਟ ਕਰ ਕਰਕੇ ਹਰ ਮੁਸ਼ਕਲਾਤ ਤਾ ਮੈਂ ਕੋਈ ਵੀ ਜ਼ਿੰਦਗੀ 'ਚ ਮੁਸ਼ਕਲਾਤ ਆਈ ਅਤੇ ਮੈਂ ਪਾਠ ਨਹੀਂ ਕੀਤਾ ਜਾਂ ਹੋਰ ਕੁਛ ਨਹੀਂ ਕੀਤਾ ਤਾ
ਮੈਂ ਹਰੇ ਹਰੇ ਕਰੀ
ਤੇ ਮੈਂ ਸਾਰੀ ਉਮਰ ਸੁੱਖਾਂ ਦੀ ਸੇਜ ਤੇ ਸੁੱਤਾ ਰਿਹਾ ਇੱਥੇ ਵੀ ਉਹ ਕਹਿੰਦੇ ਹੈ ਇਹ
ਹਰੇ ਆਰਾਧਨ ਨਾ ਜਾਣਾ ਨਾ ਜਾਣਾ ਨਾ ਜਾਣਾ ਰੇ
ਹਰੇ ਹਰੇ ਗੁਰ ਗੁਰ ਕਰਤਾ ਰੇ
ਹਰੇ ਹਰੇ ਗੁਰ ਗੁਰ ਕਰਤਾ ਰੇ
ਹਰੇ ਹਰੇ ਗੁਰ ਗੁਰ ਕਰਤਾ ਰੇ ਹਰੇ ਹਰੇ ਗੁਰ ਗੁਰ ਕਰਤਾ ਰੇ ਹਰ ਜੀਉ ਨਾਮ ਪਰਿਉ ਰਾਮਦਾਸ। ਹੇ ਰੱਬਾ ਹੇ ਰੱਬਾ, ਹਰ ਜੀਉ ਕਹਿੰਦੇ ਹੇ ਰੱਬਾ ਮੇਰਾ ਨਾਮ ਦੁਨੀਆਂ ਨਾਲ ਰਾਮ ਦਾ ਦਾਸ ਰੱਖ ਦਿੱਤਾ। ਹੁਣ ਇਹ ਦੇਖ ਲਓ ਵੀ ਮਹੱਲਾ ਪੰਜਵਾਂ, ਰਾਮ ਦਾਸ ਸਾਰੇ ਭਗਤ ਹੈ, ਸਾਰੇ ਬਾਣ ਜਿਹਨਾਂ ਦੀ ਬਾਣੀ ਹੈ ਸਾਰੇ ਰਾਮ ਦੇ ਦਾਸ ਬਣਦੇ ਹੈ। ਇੱਕ ਉਹ ਤਲਾਲ ਰਾਮਦਾਸ ਸਰੋਵਰ ਨਹੀਂ ਹੈ, ਉਹ ਅੰਦਰ ਹੈ, ਰਾਮ ਦੇ ਦਾਸ ਦਾ ਸਰੋਵਰ ਅੰਦਰ ਹੈ। ਹਰ ਜੀਉ ਨਾਮ ਪਰਿਉ ਰਾਮਦਾਸ, ਹਰ ਜੀਉ ਨਾਮ ਪਰਿਉ ਰਾਮਦਾਸ। ਇਹੋ ਕਬੀਰ ਜੀ ਉਹਦੀ ਹਾਲਤ ਹੈ। ਕਬੀਰ ਜੀ ਦਾ ਵੀ ਜਪਣ 'ਤੇ ਕਿੰਨਾ ਵਿਸ਼ਵਾਸ ਹੈ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਦੇਖੋ ਕੈਸਾ ਅਜੀਬ ਵਿਸ਼ਵਾਸ ਹੈ। ਕਬੀਰ ਸਾਹਿਬ ਕਹਿੰਦਾ ਉਹ ਜਿਹਦੇ ਮੈਂ ਅੱਖਰ ਜਪਦਾ ਜੇ ਤਾਂ ਉਹ ਹੈ ਤਾਂ ਮੈਨੂੰ ਜ਼ਰੂਰ ਰੱਖੇਗਾ, ਜੇ ਨਹੀਂ ਹੈ ਤਾਂ ਨਹੀਂ ਰੱਖੇਗਾ। ਕਿੱਡਾ ਤਾਨਾ ਵੀ ਹੈ ਰੱਬ ਵੱਲ, ਤਾਨਣਾ ਕਹਿਣਾ ਵੀ ਜੇ ਹੋਏਗਾ ਖਸਮ ਤਾਂ ਲਏਗਾ ਰਾਖ, ਜੇ ਨਹੀਂ ਹੈ। ਲੇਕਿਨ ਉਹਨੇ ਆਪਣੀ ਆਪਣੇ ਉਹ ਕਦੀ ਇਹ ਨਹੀਂ ਕਹਿ ਸਕਦਾ ਵੀ ਮੈਂ ਹੈ ਨਹੀਂ, ਇਸ ਕਰਕੇ ਮੈਨੂੰ ਰੱਖੇਗਾ ਜ਼ਰੂਰ। ਤੋ ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਇੱਦਾਂ। ਅਸੀਂ ਇਹ ਟਰ ਗਿਆ ਵਿਸ਼ਵਾਸ ਕਰਕੇ ਆਪਣਾ ਨਾਮ ਜਪਣਾ ਹੈ ਵੀ ਇਹ ਨਾਮ ਪਰਮੇਸ਼ਰ ਦਾ ਹੈ ਔਰ ਉਹ ਲਾਜ ਰੱਖੇਗਾ ਆਪਣੇ ਨਾਮ ਦੀ। ਬਹੁਤ ਸਾਰੇ ਸ਼ਬਦ ਆਉਂਦੇ ਲਾਜ ਰੱਖੋ ਆਪਣੇ ਨਾਮ ਕੀ, ਇਸ ਕਰਕੇ ਜਿਹਦਾ ਵੀ ਨਾਮ ਜਪਦੇ ਹੋ ਉਹ ਰੱਖਿਆ ਕਰੇਗਾ, ਸਾਡਾ ਪਰਮੇਸ਼ਰ ਗੁਰੂ ਹੈ ਇਸ ਕਰਕੇ ਉਹ ਸਾਡੀ ਰੱਖਿਆ ਕਰੇਗਾ। ਕਬੀਰ ਕਹੋ ਕਬੀਰ ਅੱਖਰ ਦੇ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਐਸਾ ਵਿਸ਼ਵਾਸ ਇੱਥੇ ਵੀ ਇਹ ਹੋਈ ਹੈ। ਹਰ ਹਰ ਗੁਰ ਗੁਰ ਕਰਤਾਰੇ, ਹੁਣ ਇੱਥੇ ਬਾਣੀਆਂ ਦੇ ਪਾਠ ਕਰਦੇ ਜਾਂ ਕੀ ਕਰਦੇ ਸਿੱਖੀ ਚ? ਹਰੇ ਹਰੇ ਗੁਰ ਗੁਰ ਕਰਤਾਰੇ, ਹਰੇ ਹਰੇ ਗੁਰ ਗੁਰ ਕਰਤਾਰੇ, ਹੇ ਹਰੇ ਆਰਾਧੇ ਨ ਜਾਣਾ, ਹਰ ਜੀਉ ਨਾਮ ਪਰਿਉ ਰਾਮਦਾਸ, ਹਰ ਜੀਉ ਨਾਮ ਪਰਿਉ ਰਾਮਦਾਸ, ਹਰੇ ਆਰਾਧੇ ਨ ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ। ਕੋਟੇ ਬ੍ਰਹਿਮੰਡ ਕੋ ਠਾਕਰ ਸਵਾਮੀ, ਕੋਟੇ ਬ੍ਰਹਿਮੰਡ ਕੋ ਠਾਕਰ ਸਵਾਮੀ, ਸਰਬ ਜੀਆਂ ਕਾ ਦਾਤਾ, ਸਰਬ ਜੀਆਂ ਕਾ ਦਾਤਾ, ਇਹ ਪ੍ਰਤੇ ਪਾਲੇ ਨਿਤ ਸਾਰੇ ਸਮਾਲੇ, ਪ੍ਰਤੇ ਪਾਲੇ ਨਿਤ ਸਾਰੇ ਸਮਾਲੇ, ਇੱਕ ਗੁਣ ਨਹੀਂ ਮੂਰਖੇ ਜਾਤਾ ਰੇ, ਇੱਕ ਗੁਣ ਨਹੀਂ ਮੂਰਖੇ ਜਾਤਾ ਰੇ। ਇੱਥੋਂ ਸ਼ਬਦ ਸ਼ੁਰੂ ਗਰੀਬੀ ਤੂੰ ਕਰਦੇ ਵੀ ਐਡਾ ਵੱਡਾ ਉਹ ਮਾਲਕ, ਉਹਦਾ ਮੈਂ ਇੱਕ ਗੁਣ ਨਹੀਂ ਜਾਤਾ। ਇੱਕ ਦੇ ਕੱਕੇ ਨੂੰ ਔਂਕੜ ਹੈ, ਦੇਖੋ ਦਰਸ਼ਨ ਕਰੋ, ਗੁਣ ਦੇ ਨੰਨੇ ਨੂੰ ਔਂਕੜ ਹੈ, ਇਹ ਹੈ ਪਰਮੇਸ਼ਰ ਦਾ ਨਾਮ। ਪਰਮੇਸ਼ਰ ਦਾ ਸਭ ਤੋਂ ਵੱਡਾ ਗੁਣ ਆ ਉਹਦਾ ਨਾਮ, ਬਾਕੀ ਉਹ ਬੇਅੰਤ ਗੁਣ ਹੈ। ਬੇਅੰਤਾ ਬੇਅੰਤ ਗੁਣ ਤੇਰੇ, ਬੇਅੰਤਾ ਬੇਅੰਤ ਗੁਣ ਤੇਰੇ, ਇੱਕੇ ਤੱਕ ਪਰ ਇੱਕ ਦੇ ਕੱਕੇ ਨੂੰ ਔਂਕੜ ਦੇ ਗਏ, ਗੁਣ ਦੇ ਨੰਨੇ ਨੂੰ ਔਂਕੜ ਦੇ ਤੇ ਮੂਰਖ ਆਪਣੇ ਆਪ ਨੂੰ ਕਿਹਾ। ਮੂਰਖ ਇਹ ਨਾ, ਉਹ ਨਾਮ 'ਤੇ ਜਾਣਿਆ ਹੀ ਨਾ। ਔਰ ਜਿੰਨੀ ਦੁਨੀਆਂ ਦੀ ਫਲਾਸਫੀ ਹੈ ਬ੍ਰਹਮ ਦੇ ਮੁਤਲਕ, ਰੱਬ ਬ੍ਰਹਮ ਦੀ ਖੋਜ ਰੱਬ ਦੇ ਮੁਤਲਕ, ਕਈ ਵੇਦ ਬਣੇ ਕਈ, ਉਹ ਕਹਿੰਦੇ ਇਹ ਮੈਂ ਵੀ ਉਹਨਾਂ ਮੂਰਖਾਂ 'ਚੋਂ ਜਿਹੜਾ ਅਸਲ ਉਹਦਾ ਗੁਣ ਆ ਵੱਡਾ ਨਾਮ, ਉਹ 'ਤੇ ਬਾਅਦ ਆਇਆ ਕੋਈ ਵੀ। ਇਸੇ ਕਰਕੇ ਇਹ ਐਡਾ ਵੱਡਾ ਗਿਆਨ ਹੈ ਜਿਹਨੇ ਨਾਮ ਹੀ ਨਾਮ ਪ੍ਰਗਟ ਕੀਤਾ ਹੈ। ਬਾਕੀ ਰੱਬ ਦੇ ਤਾਂ ਕਈ ਗੁਣ ਹੈ, ਪਰ ਜੇ ਸਾਰੀ ਬਾਣੀ ਨੂੰ ਦੇਖਿਆ ਜਾਏ ਤਾਂ ਸਾਰੇ ਨਾਮ ਦੀ ਮਹਿਮਾ ਹੈ, ਰੱਬ ਦੀ ਮਹਿਮਾ ਘੱਟ ਹੈ, ਸਾਰੀ ਬਾਣੀ ਚ ਨਾਮ ਦੀ ਮਹਿਮਾ ਹੈ। ਸਾਰੀ ਬਾਣੀ ਕਹਿੰਦੀ ਹੈ ਨਾਮ ਜਪੋ ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰੋ, ਹੋਰ ਕੁਛ ਨਹੀਂ ਕਹਿੰਦੀ ਬਾਣੀ। ਜੇ ਸਿੱਧਾ ਓਨੈਸਟਲੀ ਇਸ ਗਿਆ ਨਾ, ਕੋਈ ਹੋਰ ਚੀਜ਼ ਨਹੀਂ ਦੱਸਦੀ ਬਾਣੀ, ਨਾਮ ਜਪੋ ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰੋ। ਔਰ ਨਾਮ ਜਪਣ ਰੱਬ ਦੀ ਮਹਿਮਾ ਘੱਟ ਹੈ, ਨਾਮ ਹੀ ਨਾਮ ਹੈ ਸਾਰੀ ਬਾਣੀ। ਇਸ ਕਰਕੇ ਮੈਂ ਇਹ ਮੂਰਖ ਨਾ ਆਹ ਤੇ ਜਾਤਾ ਨਹੀਂ, ਇਸ ਕਰਕੇ ਬਾਕੀ ਇਹ ਕੋਟ ਬ੍ਰਹਿਮੰਡ ਜਿੰਨੀਆਂ ਫਲੋਸਫੀਆਂ ਜਿੰਨੇ ਵੇਦਾਂ ਸ਼ਾਸਤਰਾਂ, ਬ੍ਰਹਮ ਕੀ ਹੈ, ਬ੍ਰਹਮ ਦੀ ਖੋਜ ਥੋੜ੍ਹੀ ਕੀਤੀ ਹੈ। ਰਿਸ਼ੀ ਮੁਨੀਆਂ ਨੂੰ ਸਾਰੇ ਵੇਦ ਸ਼ਾਸਤਰ ਬ੍ਰਹਮ ਹੀ ਬ੍ਰਹਮ ਹੈ, ਲੇਕਿਨ ਮਹਾਰਾਜ ਕਹਿੰਦੇ ਨਾਮ ਵੱਲ ਤੇ ਆਉਂਦੇ ਨੇ। ਗੁਰੂ ਅਮਰਦਾਸ ਸਾਹਿਬ ਸਾਡੀ ਸਿੱਧੀ ਮਾਂ ਬੋਲੀ ਪੰਜਾਬੀ 'ਚ ਪਿੰਡਾਂ ਥਾਂ ਦੀ 'ਚ ਕਹਿੰਦੀ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਬਿਤਾਲਿਆ, ਕਿ ਵੇਦਾਂ 'ਚ ਨਾਮ ਦੀ ਗੱਲ ਹੈ ਪਰ ਬਾਕੀ ਬੇਤਾਲੀਆਂ ਸੁਣੀ ਜਾਂਦਾ ਜੋ ਵੇਦਾਂ 'ਚ ਮਾਰੀਆਂ, ਕਹਾਣੀਆਂ ਕਥਾ ਕਹਾਣੀਆਂ ਰਿਸ਼ੀ ਮੁਨੀਆਂ ਦੀਆਂ ਇੰਪੋਸੀਬਲ ਗੱਲਾਂ। ਮਹਾਰਾਜ ਕਹਿੰਦੇ ਵੇਦਾਂ ਮੈਂ ਨਾਮ ਉੱਤਮ, ਗਿਆਨ 'ਚ ਸਭ ਤੋਂ ਉੱਚੀ ਚੀਜ਼ ਨਾਮ ਹੈ। ਉਹ ਨਾ ਹੈ ਸਾਡਾ ਰਿਸ਼ੀ ਮੁਨੀ ਪੁਰਾਤਨ ਚੱਲਿਆ ਆ ਰਿਹਾ, ਪਰ ਉਹ ਗੱਲ ਨਹੀਂ ਸੁਣਨੀ ਜਿੱਦਾਂ ਸਿੱਖੀ ਸਾਰੀ ਕੋਲ ਇਹ ਨਾਮ ਹੈ ਪਰ ਉਹਨਾਂ ਨਾਲ ਕਿਤਾਬ ਦੀ ਗੱਲ ਨਾਮ ਦੀ ਨਹੀਂ ਸੁਣਨੀ, ਬਾਕੀ ਸਾਰੀਆਂ ਬੇਤਾਲੀਆਂ ਜਿੰਨੀਆਂ ਮਰਜ਼ੀ ਸਿੱਖੀ 'ਚ ਮਰਵਾ ਲਓ, ਨਾਮ ਦੀ ਗੱਲ ਹੈ ਨਹੀਂ। ਜਿੱਦਾਂ ਸਿੱਖੀ 'ਚ ਗੁੰਮ ਹੈ ਇੱਦਾਂ ਜਿਸ ਵੇਲੇ ਮਹਾਰਾਜ ਦਾ ਵਿਹਲਾ ਸੀ ਉਸ ਵੇਲੇ ਨਾਮ ਸ਼ੁਰੂ ਤੋਂ ਆ ਰਿਹਾ ਹੈ, ਇਸ ਕਰਕੇ। ਲੇਕਿਨ ਉਹ ਨਹੀਂ ਸੁਣਨਾ ਵੇਦਾਂ, ਵੇਦਾਂ ਕਹਿੰਦੇ ਆ ਗਿਆਨ 'ਚ ਅੱਗੇ, ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾ ਹੀ ਫਿਰ ਇਹ ਜੋ ਬਤਾ ਲਿਆ। ਇਸ ਕਰਕੇ ਜਿਹੜਾ ਆਹ ਨਾਮ ਦੀ ਗੱਲ ਹੈ ਇਹੋ ਹੀ ਮਹੱਲਾ, ਉਹ ਮਹੱਲਾ ਤੀਜਾ ਸੀ, ਇਹ ਮਹੱਲਾ ਪੰਜਵਾਂ ਕਹਿ ਰਿਹਾ ਕਿ ਮੈਂ ਮੂਰਖ ਨੇ, ਉਹ ਜਿਹੜਾ ਇੱਕ ਗੁਣ ਹੈ ਨਾਮ ਦਾ ਉਹ ਤੇ ਜਾਤਾ ਨਹੀਂ। ਤੇ ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਬ੍ਰਹਿਮੰਡ ਕਹਿੰਦੇ ਹੈ ਇੱਕ ਸੋਲਰ ਸਿਸਟਮ ਨੂੰ, ਅਸੀਂ ਸਾਇੰਟੀਫਿਕਲੀ ਐਕਸਪਲੇਨ ਕਰਨ ਲੱਗੇ ਹਾਂ ਜਿਹੜੀ ਸਾਰੀ ਚੀਜ਼ ਇਸ ਵੇਲੇ ਦੁਨੀਆਂ ਦੇ ਵਿੱਚ ਲੇਟੈਸਟ ਖੋਜ ਹੈ ਵੀ ਇੱਕ ਸੂਰਜ, ਇੱਕ ਚੰਦਰਮਾ, ਅੰਦਰ ਰਾਤ ਦੀ ਤਾਰਿਆਂ ਵਾਲੀ ਸੜਕ ਜਿਹਨੂੰ ਗਲੈਕਸੀ ਕਹਿੰਦੇ ਆ, ਰਾਤ ਨੂੰ ਤਾਰੇ ਚੜ੍ਹਦੇ ਅਤੇ ਉਹ ਸੜਕ ਜੀ ਦਿਸਦੀ ਹੈ, ਉਹ ਇੱਕ ਗਲੈਕਸੀ ਹੈ। ਇੱਕ ਗਲੈਕਸੀ, ਇੱਕ ਸੂਰਜ, ਇੱਕ ਚੰਦਰਮਾ, ਇੱਕ ਧਰਤੀ, ਔਰ ਇਹਨੂੰ ਇੱਕ ਸੋਲਰ ਸਿਸਟਮ ਕਹਿੰਦੇ ਆ, ਇਹਨੂੰ ਇੱਕ ਬ੍ਰਹਿਮੰਡ ਕਹਿੰਦੇ ਆ। ਇੱਦਾਂ ਦੇ ਕੋਟ ਬ੍ਰਹਿਮੰਡ, ਆਖਿਰ ਕਿੰਨੇ ਕੁ ਸੋਲਰ ਸਿਸਟਮ ਹੈ, ਕਿੰਨੇ ਚੰਦਰਮਾ ਸਾਰੇ, ਆਹ ਸਟਾਰ ਵਾਰ ਕਦੀ ਦੇਖਿਆ ਕਰੋ, ਉਹ ਸਾਰੇ ਬ੍ਰਹਿਮੰਡਾਂ ਦਾ। ਉਹ ਮਹਾਰਾਜ ਕਹਿੰਦੇ ਆ ਕੋਟ ਬ੍ਰਹਿਮੰਡ ਹੋ ਰਹੀ ਸੀ। ਰਿਸ਼ੀ ਮੁਨੀਆਂ ਤੂੰ ਰੱਬ ਨੂੰ ਅਰਾਧਨਾ ਕਈ ਤਰੀਕਿਆਂ ਨਾਲ ਅਰਾਧ ਰਹੇ, ਸਾਡਾ ਅਰਾਧਨਾ ਕੀ ਹੈ? ਸਾਡਾ ਹੈ ਅਰਾਧਨਾ, ਅਰਾਧਨ ਨੀਕਾ, ਹਰ ਹਰ ਨਾਮ ਅਰਾਧਨਾ। ਸਾਡਾ ਫਿਰ ਨਾਮ 'ਤੇ ਤੋੜਾ ਆਉਂਦਾ। ਕਈ ਕਿਸਮ ਦੀਆਂ ਅਰਾਧਨਾ ਹੋ ਰਹੀਆਂ, ਹੁਣ ਵੀ ਪਿੱਛੇ ਵੀ ਸੀ, ਵੀ ਰੱਬ ਨੂੰ ਕਿੱਦਾਂ ਅਰਾਧਨਾ ਹੈ, ਸਾਡਾ ਹੋਰ ਕੋਈ ਅਰਾਧਨਾ ਨਹੀਂ। ਅਰਾਧਨਾ ਸੁੰਦਰ ਨੀਕਾ ਕਹਿੰਦੇ, ਸਭ ਤੋਂ ਸੁੰਦਰ ਕਿਹੜਾ ਅਰਾਧਨਾ ਹੈ? ਹਰੇ ਹਰੇ ਨਾਮ ਅਰਾਧਨਾ, ਨਾਮ ਦੇ ਨਾਲ ਅਰਾਧਨਾ। ਤੇ ਉਹ ਇਹ ਲਫ਼ਜ਼ ਇੱਥੇ ਪਾਇਆ ਮਹਾਰਾਜ ਨੇ, ਹਰੇ ਅਰਾਧਨਾ ਹਰੇ ਹਰੇ ਗੁਰ ਗੁਰ ਕਰਤਾਰੇ, ਹਰੇ ਹਰੇ ਗੁਰ ਗੁਰ ਕਰਤਾਰੇ, ਹਰੇ ਜੀਓ ਨਾਮ ਪਰਿਓ ਰਾਮਦਾਸ, ਹਰੇ ਜੀਓ ਨਾਮ ਪਰਿਓ ਰਾਮਦਾਸ। ਪਰ ਮੈਨੂੰ ਤੇ ਅਰਾਧਨਾ ਆਉਂਦਾ ਹੀ ਨਹੀਂ, ਹਰੇ ਅਰਾਧਨਾ ਜਾਨਾ ਨਾ ਜਾਨਾ ਨਾ ਜਾਨਾ ਰੇ, ਦੀਨ ਦਿਆਲ ਕਿਰਪਾਲ ਸੁਖ ਸਾਗ। ਆਓ ਸਿੱਧਾ ਰੱਬ ਨਾਲ ਜੁੜਨ ਲੱਗੇ ਹਨ, ਦੀਨ ਦਿਆਲ ਕਿਰਪਾਲ ਸੁਖ ਸਾਗ, ਇਹ ਸਰਬ ਘਟਾ ਭਰਪੂਰੀ ਰੇ, ਸਰਬ ਘਟਾ ਭਰਪੂਰੀ ਰੇ, ਸਰਬ ਘਟਾ ਘੱਟ ਕਹਿੰਦੇ ਆ ਬੌਡੀ ਨੂੰ, ਆ ਸਾਨੂੰ ਜਿਹੜਾ ਆਤਮਾ ਦੇ ਉੱਤੇ ਲਿਫਾਫਾ ਮਿਲੇ ਆ ਮਾਨਸ ਜਨਮ ਦਾ, ਇਸ ਬੌਡੀ ਨੂੰ ਲਿਫਾਫਾ ਕਿਹਾ ਜਾਂਦਾ। ਇਹ ਆਤਮਾ ਬਦਲਦੀ ਰਹਿੰਦੀ ਹੈ ਬਾਹਰਲਾ ਲਿਫਾਫਾ। ਇਹ ਜਿਹੜਾ ਜਿਸਮ ਹੈ ਬੌਡੀ ਹੈ ਇਹਨੂੰ ਘੱਟ ਕਿਹਾ ਹੈ, ਔਰ ਘੱਟ ਬੰਦੇ ਦਾ ਹੀ ਨਹੀਂ ਹੈ, ਸਰਬ ਘਟਾ ਉੱਡਣ ਵਾਲਾ ਪਰਿੰਦਾ ਉਹਦੀ ਵੀ ਘੱਟ ਹੈ, ਰੀਂਗਣ ਵਾਲਾ ਜਾਨਵਰ ਰੀਂਗਣ ਵਾਲਾ ਨਿੱਕੀ ਤੋਂ ਨਿੱਕਾ ਕੀੜਾ ਉਹਦੀ ਵੀ ਘੱਟ ਹੈ, ਕੀੜੀ ਦੀ ਵੀ ਘੱਟ ਹੈ ਬੌਡੀ ਹੈ, ਮੱਛੀ ਦੀ ਵੀ ਘੱਟ ਹੈ। ਇਸ ਤਰ੍ਹਾਂ ਜਿੰਨਾ ਵੀ ਤਰਤ ਪਤਾਲ ਆਕਾਸ਼ ਦੇ ਵਿੱਚ ਸਾਰੀਆਂ ਚੀਜ਼ਾਂ ਹੈ ਜਿਨ੍ਹਾਂ 'ਚ ਘੱਟ ਹੈ ਉਹ ਬੌਡੀ ਹੈ। ਇਸ ਕਰਕੇ ਜਿਹੜੀ ਬੌਡੀ ਹੈ ਉਹ ਸਾਰਿਆਂ ਦੇ ਵਿੱਚ ਹੀ ਭਰਪੂਰ ਹੀ ਹੈ। ਭਰਪੂਰ ਦਾ ਮਤਲਬ ਹੈ ਇਹ ਨਹੀਂ ਵੀ ਕਿਸੇ ਇਨਸਾਨ ਦੇ ਘੱਟ 'ਚੋਂ ਜ਼ਿਆਦਾ ਵੈ ਅਤੇ ਬਾਕੀ ਜਾਨਵਰਾਂ ਦੀ ਬੌਡੀ 'ਚੋਂ ਘੱਟ ਹੈ। ਰੱਬ ਪਤਾ ਨਹੀਂ ਉਹ ਕਿੱਦਾਂ ਵਰਤਦਾ, ਉਹ ਪੂਰੇ ਦਾ ਪੂਰਾ ਹੀ ਵਰਤਦਾ ਹਰ। ਇਸ ਕਰਕੇ ਭਰਪੂਰੀ ਦੇ ਇਹ ਇੱਕ ਉਹਦੀ ਐਡੀ ਵੱਡੀ ਕਰੈਕਟਰਿਸਟਿਕ ਹੈ ਰੱਬ ਦੀ, ਜਿਹਨੂੰ ਆਸੇ ਦਾ ਕੋਈ ਸਮਝ ਨਹੀਂ ਸਕਦਾ ਸਵਾਏ ਭਗਤਾਂ ਥੂ ਵੀ ਉਹ ਕਿੱਦਾਂ ਵਰਤਦਾ ਹੈ। ਇਸ ਕਰਕੇ ਉਹ ਸਰਬ ਘਟਾ ਭਰਪੂਰੀ ਰੇ ਭਰਿਆ ਪਿਆ। ਇਸ ਕਰਕੇ ਦੀਨ, ਔਰ ਫਿਰ ਉਹ ਦੀਨ ਹੈ, ਦਿਆਲ ਹੈ, ਕਿਰਪਾ ਨਿਧ ਹੈ, ਦੀਨ ਦਿਆਲ ਕਿਰਪਾਲ ਔਰ ਉਹ ਸੁੱਖਾਂ ਦਾ ਸਾਗਰ ਹੈ। ਪਰ ਬੰਦੇ ਨੂੰ ਹਲੀ ਉਹ ਹੱਥ ਨਹੀਂ ਆਏਗਾ, ਹੈ ਅੰਦਰ ਜ਼ਰੂਰ ਹੈ। ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ਸਰਬ ਘਟਾ ਭਰਪੂਰੀ ਰੇ। ਕਹਿੰਦੇ ਪੇਖਣ ਵਾਲੇ ਦੇਖਣ ਵਾਲੇ ਦਾ ਹੈ, ਪੇਖਣ ਵਾਲੇ ਦਾ ਹੈ। ਪੇਖਣਾ ਸਪਿਰਚੁਅਲ ਚੀਜ਼ ਹੈ ਅੰਦਰ ਦੇਖਣੀ, ਦੇਖਣਾ ਬਾਹਰ ਦਾ ਦੇਖਣਾ ਹੈ। ਕਹਿੰਦੇ ਪੇਖਣ ਵਾਲੇ ਉਸ ਰੱਬ ਨੂੰ ਸੁਨਤ, ਉਹਦਾ ਸ਼ਬਦ ਸੁਣਨ ਵਾਲੇ, ਉਹ ਹੈ ਸਦਾ ਸੰਗੇ। ਪਰ ਮੈਂ ਮੂਰਖ ਜਾਂਦੇ ਹਾਂ ਦੂਰੀ ਦੇ, ਕਿੱਦਾਂ ਛੁਪਾ ਗਏ ਆਪਣੀ ਹਾਲਤ ਗੁਰੂ ਅਰਜਨ ਪਾਤਸ਼ਾਹ। ਇੱਦਾਂ ਦੀ ਕਮਾਈ ਹੋਣੀ ਚਾਹੀਦੀ ਸਿੱਖ ਦੀ ਗਾਂ, ਫਿਰ ਇੱਦਾਂ ਹੋਣ ਨਜ਼ੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ, ਸਬਰ ਅੰਦਰ ਸਾਬਰੀ ਤਾਂ ਇਵੇਂ ਜਾ ਲੈਣ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਤਾਣਾ, ਅਣ ਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਆਹ ਗੁਰੂਆਂ ਦਾ ਸਟੈਂਡਰਡ, ਬਾਣੀ ਦਾ ਸਟੈਂਡਰਡ ਹੈ ਵੀ ਆਪਣੀ ਗੱਲ ਬਾਹਰ ਨਾ ਹੋ, ਸ਼ਬਦਾਂ ਵਿੱਚ ਵੀ ਮਹਾਰਾਜ ਲੁਕੋ ਗਏ ਵੀ ਮੈਂ ਮੂਰਖ ਨੇ ਜਾਣਿਆ ਦੂਰ ਹੈ, ਉਹ ਤੇ ਮੇਰੇ ਸਦਾ ਹੀ ਸੰਗ ਹੈ। ਦੀਨ ਦਿਆਲ ਕਿਰਪਾਲ ਸੁਖ ਸਾਗਰ ਹੈ, ਦੀਨ ਦਿਆਲ ਕਿਰਪਾਲ ਸੁਖ ਸਾਗਰ। ਹਾਰ ਕੇ ਸਿੱਖਾਂ ਨੂੰ ਉਸ ਵੇਲੇ ਜਿਹੜੇ ਭੱਟ ਸੀ ਸਿੱਖ ਬਾਣੀ 'ਚ ਲਿਖਣਾ ਪਿਆ, ਪ੍ਰਤੱਖ ਹਿਰਦੇ ਗੁਰ ਅਰਜਨ ਕੇ ਪੂਰਨ ਬ੍ਰਹਮ ਨਿਵਾਸ ਲਈ, ਗੁਰੂ ਅਰਜਨ ਦੇ ਹਿਰਦੇ 'ਚ ਪੂਰੇ ਦਾ ਪੂਰਾ ਰੱਬ ਆ ਗਿਆ ਸੀ। ਪ੍ਰਤੱਖ ਹਿਰਦੇ ਗੁਰ ਅਰਜਨ ਕੇ ਪੂਰਨ ਬ੍ਰਹਮ ਨਿਵਾਸ ਲਈ। ਪਰ ਮਹਾਰਾਜ ਦੇਖੋ ਕਿੱਦਾਂ ਲੁਕੋ ਰਹੇ ਨੇ, ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ਸਰਬ ਘਟਾ ਭਰਪੂਰੀ ਰੇ। ਪੇਖਤ ਸੁਨਤ ਸਦਾ ਐ ਸੰਗ ਮੈਂ ਮੂਰਖ ਜਾਣਿਆ ਦੂਰੀ ਰੇ ਮੈਂ ਮੂਰਖ ਜਾਣਿਆ ਦੂਰੀ ਰੇ। ਇਹ ਹਾਰੇ ਆਰਾਧੇ ਨਾ ਜਾਣਾ ਨਾ ਜਾਣਾ ਨਾ ਜਾਣਾ ਰੇ ਹਰੇ ਹਰੇ ਗੁਰ ਗੁਰ ਕਰਤਾ ਰੇ ਹਰੇ ਹਰੇ ਗੁਰ ਗੁਰ ਕਰਤਾ ਰੇ ਹਰ ਬੇਅੰਤ ਹਾਂ ਮਿਤ ਕਰ ਵਰਨੋ ਹਰ ਬੇਅੰਤ ਹਾਂ ਮਿਤ ਕਰ ਵਰਨੋ। ਮੈਨੂੰ ਪਤਾ ਨਹੀਂ ਕਿੱਦਾਂ ਦਾ, ਦੇਖੋ ਕਿੱਦਾਂ ਲੁਕੋ ਰਹੇ ਹੈ। ਕਿਆ ਜਾਨਾ ਹੋਏ ਕੈਸੋਰੇ
ਕਿਆ ਜਾਨਾ ਹੋਏ ਕੈਸੋਰੇ
ਕਿਆ ਜਾਨਾ ਹੋਏ ਕੈਸੋਰੇ ਕਿਆ ਜਾਨਾ ਇੱਕ ਵਿੱਚ ਵਜੂਦ ਐਸਾ ਹੀ ਤਾਕਤ ਅੰਦਰ ਜਿਹੜੀ ਮੈਨੂੰ ਉਹਦੇ ਨਾਲ ਮਿਲਾ ਦੇਗੀ ਉਹ ਹੈ ਸਤਿਗੁਰ। ਐ ਕਰੂੰ ਬੇਨਤੀ ਸਤਿਗੁਰ ਆਪਣੇ ਮੈਂ ਉਸ ਅੱਗੇ ਜਿਹੜਾ ਅੰਦਰ ਸਤਿਗੁਰ ਉਹਦੇ ਅੱਗੇ ਬੇਨਤੀ ਕਰਨ ਲੱਗਾ ਹਾਂ। ਇੱਥੇ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਹੋ ਰਹੀਆਂ, ਸੱਚਾ ਸਤਾਨ ਦਸਾਂ ਪਾਤਸ਼ਾਹਾਂ ਦੀ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਤੁਹਾਡੇ ਕੋਲ ਸਰ ਜਾਊਗਾ। ਸਤਿਗੁਰੂ ਨੂੰ ਲੱਭਦੇ ਲੋ ਵੀ ਉਹ ਕੌਣ ਹੈ, ਥੋੜ੍ਹਾ ਜਿਹਾ ਬਾਣੀ ਸਟੱਡੀ ਕਰਕੇ ਖੋਜ ਕਰੋ। ਕਿਉਂ ਗਿਆਨ ਦਾ ਭੱਠਾ ਬਿਠਾ ਰਹੇ ਹੋ, ਇਹਨਾਂ ਸ਼ਬਦਾਂ ਨੂੰ ਮਖੌਲ ਕਰ ਰਹੇ ਹੋ, ਕਾਗਜ਼ਾਂ ਨੂੰ ਦੇਹੀ ਕਾਚੀ ਕਾਗਜ਼ ਮਿਕਦਾਰ ਆ ਸਾਰੀਆਂ ਇਹਨਾਂ ਨੂੰ ਸਤਿਗੁਰੂ ਗਿਆਨ ਹੈ, ਠੀਕ ਹੈ ਅਦਾਦਬ ਕਰੋ ਸਾਰਾ ਕੁਝ, ਪਰ ਇਹਨੂੰ ਤੈਨੂੰ ਵੀ ਸਾਰੀ ਦੁਨੀਆਂ ਦੇ ਖਿਤਾਬ ਹੀ ਇਹਨੂੰ ਦੇਈ ਜਾਣੇ। सतगुर एडी वड्डी चीज है जेड़ा तुसी सारा लोग ने राम खलौना जान कबीर साहब एक खड़ौना बनाए हैं लोगों ना और एडा वड्डा ज्ञान जेड़ा सानू सीधा दसदा कि ये सतगुर अंदर है
करूं बेनती सतगुर अपने
अपना वै बाकी सब दुनिया पराई है भगती करने वाले बंदे ने सिर्फ सतगुर अपना बाकी सारा टब्बर दुनिया सब सब पराई है
करूं बेनती सतगुर अपने करूं बेनती सतगुर अपने मैं मूर्ख दियो उपदेशो
मैनू भी दीखियत कर मैनू भी उपदेश दे ओ मैनू शब्द दे जपन आला ओ है
मैं मूर्ख दियो उपदेशो रे मैं मूर्ख दियो उपदेशो
उपदेश दीखिया गुरमंत्र बचन कई लफ्ज़ आउणगे बाणी च
करूं बेनती सतगुर मैं मूर्ख दियो उपदेशो रे मैं मूर्ख दियो उपदेशो रे
क्यों हारे नाले उपदेश लै भी लिया केड़ा हर हर गुर गुर करता रे
हर हर गुर गुर करता रे
हर हर राज
ना जाना ना जाना ना जाना रे
फिर मूर्ख पता नहीं किन्नी बारी मूर्ख बन रहे महाराज इत्थे संतां दीआं पूछां ला के मजा लै कोई अपने आप नूं सिख कलाउण लई भी राजी हो जाए ओ चलो साधो संतो तुसीं ठीक हो पर तुसी सिख कलाउंदे आ तुहानूं कोई शर्म आउंदी जद के गुरु रामदास साहब कहिंदे सब तों वड्डे भाग गुरसिखां के सब तों वड्डे भाग गुरुआं ने लिखिया गुरसिखां के जो गुरचरणी सिख पढ़ते आ जो गुरु की चरणी च ही बण पै के सिख ही बनिया रहे सब तों उहदे भाग सब तों वड्डे है इस करके सिख बन के बाणी लिखी है संत अगले पिछला जेब ओ और फिर ठप्पे लगे है सन आले 108 नंबर किन्ने नंबर संत फलां सारा और मैं तुहानू जाके देख लो कहना इनी इनी बारी सिरी 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 एक वो नंबर है इन्हां दे ठप्पे लगे जिदा पिंडी दा इंसान छड्या हुंदा सरकारी उहदे पिछे ठप्पा लगा हुंदा इह ऐसे सान है कदी नहीं कोई और किसे दी शादी नहीं कोई साधु पंजाब दे दा जिहड़ा साडा है वह गुरु वांगू कोई नहीं उहनां दा जीव तो जिहड़े संत है जे नहीं है तो अपने आप नूं सेवक फलाना सिंह ते ब्रैकेट च संत पा जाणगे गा और वो आप चलो घट बणदे होणगे जिहड़े पिछले जिहड़ी उहनां दी गद्दी सांभदे आ ना वह पहले संत नूं टंग दिंदे आ डांग दे उत्ते खड़ झाड़ देंदे भी वह पूर्ण सी जी महापुरख से साढ़े ब्रह्म गयानी से सारा कुछ ये पिछले झाड़े इस करके इत्थे महाराज देख लो इस किन्नी वारी मूर्ख बनते हैं किन्नी वारी शब्द की कोई डिसिपलिन है गुरु घर की वो सानू सारे नूं सीखनी पैनी है यह है गरीबी इस करके महाराज कहिंदे
मैं मूर्ख की तक बात है मैं मूर्ख की तक बात है कोटे परादी तरियारे कोटे परादी तरियारे
आ गुर आ गया जोत स्वरूपी नानक दे कक्के नूं औंकड़ है जेड़ा गुर है ये ते है सतगुरु दी जोत नानक दे कक्के नूं औंकड़ आ गया ये लखारी है महला पंजवां भी मैं उधर गया मेरे अर्गा उधर गए भई मैं मूर्ख की के तक बात ओ किस तरह जप बाणी अज असी ओ थम रूल कढ़न लगे बाणी चों भी नानक दे कदी कक्के नूं औंकड़ है कदी नहीं है कदी नानका है कदी नानके है ये की गल है इस करके जिथे नानक आ जाए थले औंकड़ ना आए वो छाप है जोत है जेड़ी के नौ पीढ़ियां च फिरी और वो सतगुरु की जोत फिरी उन्हां पीढ़ियां उन्हां दे महल्यां दे अंदर जिहड़ा सतगुरु है जुगां जुगां तू है वह तो गुर है गुर की डेफीनेशन बाबे नानक ना साफ कहता भी मैनू आ गुर मिलिया सी जिहड़ा जप च पहला आउंदा गुर ईसर गुर गुर बर्मा गुर बाकी सब माया व्याप रही ਸਾਡੇ ਲਈ ਕੋਈ ਗੋਰਖ ਨਹੀਂ, ਕੋਈ ਬ੍ਰਹਮਾ ਨਹੀਂ, ਸਾਡੇ ਲਈ ਆਹ ਜਿਹੜੀ ਗੋਰ ਚੀਜ਼ ਹੈ, ਇਹ ਜਿਹੜੀ ਗੋਰ ਹੈ, ਕੀ ਹੈ? ਇਹ ਦੁਨੀਆਂ 'ਚ ਤੱਤ ਵਜੂਦ ਹੈ, ਤੱਤ ਚੀਜ਼ ਹੈ। ਗੋਰ ਕੀ ਹੈ? ਬਾਬਾ ਨਾਨਕ ਲਿਖਦਾ ਤੱਤ, ਔਰ ਇਹ ਮਾਇਆ ਤੋਂ ਰਹਿਤ ਹੈ, ਇਸ ਗੁਰ ਨੂੰ ਮਾਇਆ ਨਹੀਂ ਪੈ ਸਕਦੀ। ਤੱਤ ਨਿਰੰਜਨ, ਅੰਜਨ ਕਹਿੰਦੇ ਮਾਇਆ ਨੂੰ, ਨਿਰੰਜਨ ਕਹਿੰਦੇ ਐਸਾ ਨਾਮ ਨਿਰੰਜਨ ਹੋਏ, ਤੋ ਮਾਇਆ ਤੋਂ ਰਹਿਤ ਇਹ ਚੀਜ਼ ਹੈ ਗੁਰ। ਤੱਤ ਨਿਰੰਜਨ, ਔਰ ਉਹ ਜੋਤ ਸਰੂਪੀ ਹੈ, ਔਰ ਉਹ ਸਾਰੇ ਹੀ ਹੈ ਜੋਤ। ਤਰਤ ਪਤਾਲ ਜ਼ਮੀਨ ਜ਼ਮਾਨ ਕੇ ਵਿਖਾਇ ਸਮਸਤ, ਏਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ ਪਾਤਸ਼ਾਹੀ ਦਸਵੀਂ। ਤੋ ਜੋਤ ਨੂੰ ਅਸੀਂ ਮੰਨਣ ਵਾਲੇ ਹਾਂ, ਉਸ ਨੂੰ ਉਹ ਤੱਤ ਹੈ, ਨਿਰੰਜਨ ਹੈ, ਮਾਇਆ ਤੋਂ ਰਹਿਤ ਹੈ, ਜੋਤ ਇਹ ਸਬਾਈ ਹੈ, ਤਰਤ ਪਤਾਲ ਅਕਾਸ਼ ਫੇਰੀ ਪਈ ਉਹ ਜੋਤ। ਤੱਤ ਨਿਰੰਜਨ, ਇਹ ਸਤਿਗੁਰੂ ਦੇ ਹੀ ਕਰੈਕਟਰ ਹੈ। ਤੱਤ ਨਿਰੰਜਨ ਜੋਤ ਇਹ ਸਬਾਈ ਸੋਹੰਗ, ਵੱਡਾ ਪਾਰਾ ਮੰਤਰ ਸੀ ਜਪਣ ਵਾਲਾ, ਉਹ ਵੀ ਉਹ ਹੀ ਹੈ ਸੋਹੰਗ। ਭੇਦ ਨਾ ਕੋਈ ਜੀਓ, ਉਹ ਕੀ ਚੀਜ਼ ਹੈ? ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ, ਨਾਨਕ ਨੂੰ ਆਹ ਚੀਜ਼ ਮਿਲੀ, ਇਸ ਕਰਕੇ ਉਹ ਜਿਹੜਾ ਗੁਰ ਹੈ ਅਤੇ ਨਾਨਕ ਹੈ। ਇੱਥੇ ਜੇ ਜਿਨ ਸੁਣਿਆ ਪੇਖਿਆ ਉਸ ਗੁਰ ਜੋਤ ਨੂੰ, ਨਾਨਕ ਨਾ, ਨਾਨਕ ਦੀਆਂ ਪੀੜ੍ਹੀਆਂ ਨਾ, ਜਿਹੜੀਆਂ ਨੌਂ ਆਈਆਂ ਉਹਨਾਂ 'ਚ ਸਤਿਗੁਰੂ ਆਇਆ, ਉਹਨਾਂ ਦੇ ਵਿੱਚ ਸਤਿਗੁਰੂ ਜੋਤ ਦੀ ਵਡਿਆਈ ਹੈ। ਇਸ ਕਰਕੇ ਆਹ ਲਿਖਾਰੀ ਪੰਜਵਾਂ ਮਹੱਲਾ ਬਣਦਾ, ਤਾਂ ਵੀ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਸ਼ਬਦ ਦਾ ਲਿਖਾਰੀ ਵੱਲ ਇਸ਼ਾਰਾ ਹੈ। ਗੁਰ ਨਾ ਉਹਨੂੰ ਲਿਖਾਰੀ ਨੂੰ ਨਹੀਂ, ਉਹ ਤਾਂ ਆਪਣਾ ਮੂਰਖ ਬਣ ਰਿਹਾ ਉੱਥੇ, ਵੀ ਉਹਨੂੰ ਨਹੀਂ ਭੇਟਣਾ, ਉਹ ਗੁਰ ਹੈ, ਮੈਂ ਵੀ ਉਹਨੂੰ ਭੇਟਿਆ।
ਗੁਰ ਨਾਨਕ ਜਿਨ ਸੁਣਿਆ ਪੇਖਿਆ,
ਹੁਣ ਗੁਰ ਮਹਾਰਾਜ ਦੀ ਸਾਰੀ ਜਪ ਬਾਣੀ ਦੇ ਵਿੱਚ ਨਾਨਕ ਦਾ ਨਾਂ ਆਉਂਦਾ, ਔਰ ਉਹਦਾ ਕੱਕਾ ਮੁਕਤਾ ਨਾਨਕ ਛਾਪ ਆਉਂਦੀ ਜੋਤ ਹੈ। ਇੱਕ ਥਾਂ ਨਾਨਕ ਦੇ ਕੱਕੇ ਨੂੰ ਔਂਕੜ ਹੈ, ਉਹ ਹੈ ਮੂਰਖਾਂ ਵਾਲੀ ਪੌੜੀ। ਸਭ ਤੋਂ ਜਿਹੜੇ ਪਹਿਲਾਂ ਬੜੇ ਜਪੀਆਂ ਤਪੀਆਂ ਦੀ ਪੌੜੀ ਹੈ, ਪਰ ਦੂਸਰੇ ਪੌੜੀ ਕੀ ਮਤਲਬ ਉਹ ਅੰਕ ਹੈ, ਉੱਥੋਂ ਬਾਅਦ ਇੱਕ ਹੋਰ ਅੰਕ ਆਉਂਦਾ ਵੱਡੇ ਵੱਡਿਆਂ ਬੰਦਾਂ ਦਾ, ਇੱਕ ਸਭ ਤੋਂ ਨਿਖਿੱਧ ਬੰਦਿਆਂ ਦਾ ਅੰਕ ਆਉਂਦਾ, ਉਹ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ। ਦੇਖਿਓ ਅਸੀਂ ਇਹ ਉਹ ਸੱਚਾਈ ਦੱਸ ਰਹੇ ਹਾਂ ਜਿਹੜੀ ਤੁਹਾਨੂੰ ਜਪ ਦਾ ਪਾਠ ਕਰਦੇ ਹੋ, ਰੋਜ਼ ਜਾ ਕੇ ਜ਼ਰਾ ਦੇਖਿਆ ਕਰੋ। ਉਤਲੇ ਵੱਡੇ ਜਿਹੜੇ ਬੰਦੇ ਆ ਉਹਨਾਂ ਦੇ ਵਿੱਚ ਨਾਨਕ ਛਾਪ ਹੈ ਨਹੀਂ, ਮਹਾਰਾਜ ਉਹਨਾਂ 'ਚ ਨਹੀਂ ਬੈਠੇ, ਉਹ ਬਗੈਰ ਨਾਨਕ ਤੋਂ ਹੈ। ਆ ਤੀਸਰੀ ਜਿਹੜੀ ਪੌੜੀ ਆਈ ਆ, ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪ੍ਰਾਪ ਕਰ ਜਾਏ ਅਸੰਖ ਕੂੜਿਆ ਕੂੜੇ ਫਿਰਾਏ ਅਸੰਖ ਮਲੇਸ਼ ਮਲ ਭਾਖਾਏ। ਬਾਬਾ ਨਾਨਕ ਇਹਨਾਂ 'ਚ ਵੜ ਗਿਆ, ਉੱਥੇ ਕਹਿੰਦੇ ਨਾਨਕ ਹੈ, ਉੱਥੇ ਕੱਕੇ ਨੂੰ ਅੰਕਲ ਹੈ, ਪਹਿਲੀਆਂ 'ਚ ਨਾਨਕ ਲਿਖਿਆ ਨਹੀਂ। ਅੱਗੇ ਫਿਰ ਨੀਚ, ਨੀਚ ਦੇ ਚੱਚੇ ਨੂੰ ਅੰਕਲ, ਨਾਨਕ ਨੀਚ, ਵੀ ਮੈਂ ਇਹਨਾਂ ਦੇ ਵਿੱਚ ਬੈਠਾ। ਐਸਾ ਐਸੀ ਬਾਣੀ ਹੈ, ਸਾਰੀ ਜੋਤ ਹੈ ਨਾਨਕ ਚੱਲ ਰਹੀ, ਅਕਾਲ ਪੁਰਖ ਦੀ ਸਿੱਧੀ ਬਾਣੀ ਨਾਨਕ ਜੋਤ ਨੂੰ ਆ ਰਹੀ ਹੈ। ਲੇਕਿਨ ਇੱਥੇ ਮਹਾਰਾਜ ਕਹਿੰਦਾ ਜਾਂ ਮੈਂ ਕੱਕੇ ਨੂੰ ਅੰਕੜ ਦੇ ਰਿਹਾ, ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋਤ ਭਾਵੇ। ਉੱਥੇ ਨਾਨਕ ਲਿਖ ਗਏ ਪਹਿਲੀਆਂ ਅੰਕਾਂ 'ਚ, ਵਾਰਿਆ ਨਾ ਜਾਵਾਂ, ਸਭ ਕੁਝ ਲਿਖਿਆ ਪਰ ਨਾਨਕ ਨਹੀਂ ਲਿਖਿਆ। ਇਸ ਕਰਕੇ ਆਹ ਜਿਹੜਾ ਨਾ ਇੱਥੇ ਵੀ ਮਹਾਰਾਜ ਆਪਣੇ ਨੂੰ ਨਾ ਨਾਨਕ ਦੇ ਕੱਕੇ ਨੂੰ ਅੰਕ ਲਾ ਲੈ, ਪਰ ਗੁਰ ਦੀ ਵਡਿਆਈ ਹੈ ਵੀ ਸਭ ਤੋਂ ਵੱਡਾ ਸੱਤੇ ਗੁਰ। ਅੱਗੇ ਹੈ ਨਾਨਕ ਜਿਨ ਕੱਲ੍ਹ ਰਾਖੀ ਮੇਰੀ, ਕੱਲ ਦੇ ਵਿੱਚ ਕਲਯੁੱਗ ਦੇ ਵਿੱਚ ਜਿਹਨੇ ਨਾਨਕ ਦੀ ਰੱਖ ਲਈ, ਅਸੀਂ ਕਹਿ ਤਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ। ਇੱਕ ਐਡਾ ਵੱਡਾ ਉਦਾਸੀ ਸਾਧੂ ਹੋਇਆ, ਉਹਨੇ ਦੋ ਵੋਲੀਅਮ ਐਡੀਆਂ ਵੱਡੀਆਂ ਕਿਤਾਬਾਂ ਕੱਢੀਆਂ ਆਪਣੇ ਵੱਲੋਂ ਵੀ ਨਾਨਕ ਦੀ ਵਡਿਆਈ ਕਰਨ ਲਈ, ਉਹਦਾ ਹੈਡਿੰਗ ਰੱਖਿਆ ਸਭ ਤੋਂ ਵੱਡਾ ਸਤਿਗੁਰੂ ਨਾਨਕ, ਵੀ ਸਾਡਾ ਸਤਿਗੁਰੂ ਨਾਨਕ ਸਾਰੀ ਦੁਨੀਆਂ ਨਾਲੋਂ ਵੱਡਾ। ਉਹ ਤੇ ਉਹ ਬਾਬਾ ਨਾਨਕ ਤੇ ਕਹਿੰਦੇ ਹੈ ਵੱਡੇ ਮੇਰੇ ਸਾਹਿਬਾ ਗੈ। ਬਾਬਾ ਨਾਨਕ ਤੇ ਕੁਛ ਹੋਰ ਹੀ ਗੱਲ ਬੋਲੀ ਬੋਲ ਰਿਹਾ, ਉਹ ਕਹਿ ਰਿਹਾ ਮੈਂ ਨਹੀਂ ਵੱਡਾ,
ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਇਹ ਗੁਣੀ ਗਹੀਰਾ ਇਹ ਕੋਈ ਨਾ ਜਾਣੇ ਤੇਰਾ ਕੀਤਾ ਤੇ ਵੱਡੀ ਚੀਰਾ।
ਇਸ ਕਰਕੇ ਸਮਝਣ ਦੀ ਲੋੜ ਹੈ, ਗੁਰੂਆਂ ਦੀ ਅਸੀਂ ਛਟਿਆਈ ਕਰ ਰਹੇ ਹਾਂ, ਗੁਰੂ ਨਾਨਕ ਗੁਰੂਆਂ ਨੂੰ ਇਸ ਤਰ੍ਹਾਂ ਤਾਂ ਚਾੜ ਕੇ ਔਰ ਉਹਨਾਂ ਦੇ ਹੀ ਉਹਨਾਂ ਨੂੰ ਵਿੱਚ ਰੱਖਿਆ, ਉਹ ਕਹਿੰਦੇ ਸਾਨੂੰ ਨਾ ਬਾਬਾ ਜਿਹੜਾ ਰੱਬ ਆ ਉਹਨੂੰ ਫੜੋ, ਸਾਰੇ ਸ਼ਬਦ ਉੱਧਰ ਜੁੜਦੇ, ਸਾਡਾ ਧਿਆਨ ਮੈਂ ਨਹੀਂ ਰੱਖਣਾ, ਸਾਨੂੰ ਅਸੀਂ ਤਾਂ ਆਪ ਉਹਨੂੰ ਫੜ ਕੇ ਮਸਾਂ ਆਪਣੇ ਅੰਦਰ ਖੜਾ ਕੀਤਾ। ਇਸ ਕਰਕੇ ਵੱਡਾ ਸਾਹਿਬ ਹੈ ਉਹਦੇ ਨਾਲ ਅਸੀਂ ਜੁੜਨਾ ਅਤੇ ਗੁਰ ਹੈ ਨਾਨਕ ਹੈ ਲਿਖਾਰੀ ਜਿਨ ਸੁਣਿਆ ਪੇਖਿਆ ਸਿਰਫ ਹੁਣ ਗੁਰੂ ਨਾਨਕ ਨੂੰ ਸੁਣਿਆ ਪੇਖਿਆ ਫਿਰ ਗਰਭ ਤੁਹਾਡੇ 'ਤੇ ਨਾਨਕ ਤੁਰ ਪਿਆ ਧੰਨ ਗੁਰੂ ਨਾਨਕ ਤਾਂ ਵੀ ਉਹ ਸਾਨੂੰ ਛਡਾ ਲਏਗਾ ਕਿਸੇ ਨਾਲ ਨਹੀਂ ਛਡਾਉਣਾ ਰੱਬ ਨਾਲ ਛਡਾਉਣਾ ਸਿੱਧੇ ਰੱਬ ਨਾਲ ਜੁੜੋ ਉਹਨਾਂ ਦਾ ਧਿਆਨ ਧਰਨਾ ਵੀ ਕੁਫਰ ਹੈ ਬਾਣੀ ਦੇ ਸ਼ਬਦਾਂ ਦੇ ਹਿਸਾਬ ਨਾਲ ਕਿਸੇ ਗੁਰੂ ਦਾ ਧਿਆਨ ਕਰਨਾ ਉਹਦੀ ਉਹ ਵੀ ਉਹ ਸਾਨੂੰ ਛਡਾਏਗਾ ਕੁਫਰ ਹੈ ਸਾਰੇ ਸ਼ਬਦ ਫੋਲ ਕੇ ਦੇਖ ਲਓ ਜਦੋਂ ਬਚਾਂਗੇ ਅਸੀਂ ਸਿੱਧੇ ਰੱਬ ਨਾਲ ਜੁੜ ਕੇ ਜਿੱਦਾਂ ਦਸਮ ਪਾਤਸ਼ਾਹ ਨਾਂ ਅਕਾਲ ਉਸਤਤ ਲਿਖੀ ਹੈ ਜਾਓ ਕਿਸੇ ਗੁਰੂ ਦਾ ਨਾਂ ਕੱਢ ਕੇ ਦੱਸ ਦਿਓ ਕਿਸੇ ਸੰਤ ਦਾ ਨਾਂ ਸਾਧ ਦਾ ਅਕਾਲ ਉਸਤਤ ਹੈ ਦਸਮ ਪਾਤਸ਼ਾਹ ਦੀ ਇਸ ਕਰਕੇ ਅਸੀਂ ਕਿਸੇ ਦਾ ਹੋਰ ਧਿਆਨ ਨਹੀਂ ਰੱਖਣਾ ਧਿਆਨ ਰੱਖਣਾ ਅਸੀਂ ਸੱਤੇ ਪੁਰਖ ਅਕਾਲ ਮੂਰਤ ਹਿਰਦੇ ਧਾਰੂੰ ਧਿਆਨ ਮਹੱਲਾ ਪੰਜਵਾਂ ਸੱਤੇ ਪੁਰਖ ਅਕਾਲ ਮੂਰਤ ਹਿਰਦੇ ਧਾਰੂੰ ਧਿਆਨ ਸਾਡਾ ਧਿਆਨ ਕਿਸੇ ਉਹ ਮੈਸੇਂਜਰ ਨੇ ਸਾਰੇ ਗੁਰੂ ਆ ਮੈਸੇਜ ਲਿਆਏ ਸ਼ਬਦਾਂ ਦਾ ਉਹ ਮੈਸੇਂਜਰ ਨੇ ਮੈਸੇਂਜਰ ਇਜ਼ ਨੋਟ ਇੰਪੋਰਟੈਂਟ ਮੈਸੇਜ ਇਜ਼ ਇੰਪੋਰਟੈਂਟ ਸਾਡੇ ਲਈ ਸ਼ਬਦ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹਦੇ ਨਾਲ ਸਾਡਾ ਪਾਰ ਤਾਰਾ ਹੋਣਾ ਤੋਂ ਮਹਾਰਾਜ ਕਹਿੰਦਾ ਵੀ ਜਿਹਨੇ ਉਹ ਗੁਰ ਅਰਗੀ ਜੋਤ ਗੁਰ ਈਸ਼ਵਰ ਗੁਰ ਬਰਮਾ ਗੁਰ ਜਿਹੜਾ ਉਹ ਗੁਰ ਜੋਤ ਫਿਰ ਰਹੀ ਹੈ ਉਹ ਹੈ ਸਤਿਗੁਰੂ ਜੋਤ ਜਿਹਨੇ ਉਹਨੂੰ ਪਾਲਿਆ ਉਹ ਮੁੜ ਕੇ ਗਰਭ ਦੀ ਜੋਨ 'ਚ ਨਹੀਂ ਆਏਗਾ
ਮੈਂ ਮੂਰਖ ਕੀ ਇਹ ਤੱਕ ਬਾਤ ਹੈ ਪਰਾਦੀ ਕਰਿਆਰੇ
ਹੁਣ ਅਸੀਂ ਇਸੇ ਤੁਕ ਦੇ ਉੱਤੇ ਇੱਕ ਇਹਨਾਂ ਦੇ ਗੁਰੂ ਦੀ ਤੁਕ ਦੇਣ ਲੱਗੇ ਮਹੱਲੇ ਪੰਜਵੇਂ ਦਾ ਗੁਰੂ ਸੀ ਮਹੱਲਾ ਚੌਥਾ ਉਹਦੀ ਤੁਕ ਦੇਣ ਲੱਗੇ ਵੀ ਉਹ ਕਿਹਨੂੰ ਕਹਿੰਦੇ ਕੌਣ ਤਾਰੇਗਾ ਗੁਰੂ ਨਾਨਕ ਆ ਦੇਖਿਓ ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰਦ
ਰੱਬ ਦੀ ਸ਼ਰਨ ਪਿਆ
ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰਦ
ਉਹ ਲਿਖਦੇ ਨੇ ਹਮ ਜੈਸੇ ਪਰਾਧੀ ਹਮ ਜੈਸੇ ਅਪਰਾਧੀ ਹਮ ਜੈਸੇ ਅਪਰਾਧੀ
ਅਵਰ ਕੋਈ ਰਾਖੈ ਅਵਰ ਕੋਈ ਰਾਖੈ
ਮਿਰ ਗਏ ਅਪਰਾਧੀ ਕੋਈ ਇਹੋ ਜਿਹਾ ਰੱਖ ਕੇ ਤਾਂ ਦੱਸੇ ਦੁਨੀਆਂ ਚ ਮੈਨੂੰ ਕਿਹਨੇ ਛਡਾਇਆ
ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ
ਜਿੱਦਾਂ ਦੇ ਮੇਰੇ ਸਤਿਗੁਰ ਨਾ ਮੇਰੇ ਅਰਗੇ ਰੱਖ ਲੈ ਕੋਈ ਮੈਨੂੰ ਕੋਈ ਦੁਨੀਆਂ ਚ ਰੱਖ ਕੇ ਦੱਸੇ ਨੀ ਤੇ ਹੋਰ
ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ
ਜੈਸੇ ਹਮ ਸਤਿਗੁਰ ਰਾਖ ਲੀਏ
ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰ ਦੁਆਰ
ਹੁਣ ਅਪਰਾਧੀ ਇਹ ਸਾਰਾ ਇੱਥੇ ਮਹੱਲਾ ਪੰਜਵਾਂ ਕਿੱਦਾਂ ਗੁਰੂ ਨਾਨਕ ਨੂੰ ਬਾਜਾ ਮਾਰ ਸਕਦਾ ਇਸ ਕਰਕੇ
ਮੈਂ ਮੂਰਖ ਕੀ ਕੇ ਤੱਕ ਬਾਤ ਹੈ ਪਰਾਦੀ ਤਰਿਆ ਰੇ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੇ ਫਿਰ ਬਾਸ ਨ ਪੜਿਆ ਸੇ ਫਿਰ ਘਰ ਬਾਸ ਨ ਪੜਿਆ ਪਰ ਹਾਰੇ ਆਰਾਦ
ਫੋਰ ਨਾਈਨ ਥ੍ਰੀ 493 ਪੰਨੇ 'ਤੇ ਗੁਜਰੀ ਮਹੱਲਾ ਚੌਥਾ ਗੁਰੂ ਰਾਮਦਾਸ ਸਾਹਿਬ ਮਹੱਲਾ ਚੌਥੇ ਦੇ ਦਰਸ਼ਨ ਕਰੀਏ, ਅਸੀਂ ਹੈਰਾਨ ਰਹਿ ਜਾਂਦੇ ਹਾਂ। ਇਹ ਜਿਹੜਾ ਗੋਲਡਨ ਟੈਂਪਲ ਸਕੇਅਰ ਹੈ, ਇਹਦੇ 'ਚ ਇੰਨੀਆਂ ਵਾਹੀਆਤ ਚੀਜ਼ਾਂ ਬਣਾਈਆਂ ਨਾ, ਜਿਹਦੇ 'ਚ ਸਭ ਤੋਂ ਵੱਡੀ ਭਰਮਾਂ 'ਚ ਪਾਉਣ ਵਾਲੀ ਔਰ ਜਿਹਦਾ ਜਿਹੜੀ ਜਗ੍ਹਾ ਉੱਥੇ ਕਦੀ ਨਹੀਂ ਹੋਣੀ ਚਾਹੀਦੀ, ਉਹ ਹੈ ਦੁੱਖ ਭੰਜਣੀ ਬੇਰੀ। ਜਿਹਦੇ ਮੁਤਲਕ ਕਹਾਣੀ ਬਣਾਈ ਵੀ ਰਾਜੇ ਦੀਆਂ 6-7 ਲੜਕੀਆਂ ਸੀ, ਉਹਨੇ ਹਰ ਇੱਕ ਨੂੰ ਪੁੱਛਦਾ ਹੁੰਦਾ ਸੀ। ਇੱਕ ਲੜਕੀ ਕਹਿੰਦੀ, ਜੀ ਨਹੀਂ ਮੈਂ ਤੁਹਾਡਾ ਦਿੱਤਾ ਨਹੀਂ ਖਾਂਦੀ। ਬਾਕੀ ਲੜਕੀਆਂ ਪਿਓ ਦੀਆਂ ਬੜੀਆਂ ਝੋਲੀ ਚੁੱਕ ਸੀ, ਉਹ ਕਹਿੰਦੀਆਂ ਨਹੀਂ ਬਾਪੂ ਤੂੰ ਹੀ ਸਭ ਕੁਛ ਦਿੰਦਾ, ਕਹਾਣੀ ਦੇਖੋ ਬਣਾਈ ਹੈ। ਇੱਕ ਜਿਹੜੀ ਲੜਕੀ ਸੀ ਛੋਟੀ, ਉਹ ਕਹਿੰਦੀ ਨਹੀਂ ਰੱਬ ਹੈ ਸਭ ਨੂੰ ਦੇਣ ਵਾਲਾ, ਉਹ ਬੜੀ ਭਗਤਣੀ ਸੀ, ਉਹ ਸੀ ਰਜਨੀ। ਔਰ ਮੈਂ ਅੰਮ੍ਰਿਤਸਰ ਰਹਿ ਕੇ ਕਹਾਣੀ ਦੇਖੀ ਵੀ ਇਹ ਕਹਾਣੀ ਆਈ ਕਿੱਥੋਂ, ਕੋਈ ਨਾਮੋ ਨਿਸ਼ਾਨ ਨਹੀਂ ਵੀ ਉੱਥੇ ਇਹੋ ਜਿਹਾ ਰਾਜਾ ਬੇਵਕੂਫ ਸੀ ਜਿਹੜਾ ਆਪਣੀ ਕੁੜੀ ਨੂੰ ਕੋੜੀ ਨਾਲ ਵਿਆਹ ਸਕਦਾ ਸੀ। ਕੋਈ ਇੱਦਾਂ ਦਾ ਵੀ ਪਿਓ ਹੁੰਦਾ? ਉਹ ਫਿਰ ਕੁੜੀ ਨੂੰ ਆਖਿਆ, ਉਹਨੇ ਕਹਿੰਦੇ ਅੱਛਾ ਮੈਂ ਦੇਖਦਾ ਤੈਨੂੰ ਤੂੰ ਕਿੱਥੋਂ ਲੈਣੀ। ਉਹਨੇ ਕੋੜੀ ਨਾਲ ਸ਼ਾਦੀ ਕਰ ਦਿੱਤੀ ਉਹਦੀ, ਉਹ ਕੋੜੀ ਨੂੰ ਰੇਹੜੀ 'ਚ ਪਾ ਕੇ ਅਤੇ ਲਈ ਫਿਰੀ। ਅਤੇ ਐਸ ਛੱਪੜ, ਇਹ ਜਿਹੜਾ ਛੱਪੜ ਹੈ ਜੀ ਜਿੱਥੇ ਅੰਮ੍ਰਿਤਸਰ ਸਰੋਵਰ ਹੈ, ਇੱਥੇ ਸਦੀਆਂ ਤੋਂ ਤਪ ਹੁੰਦਾ ਆ ਰਿਹਾ, ਇੱਥੇ ਬੜੇ ਬੜੇ ਤਪ ਹੋਏ, ਇਹ ਪਾਣੀ ਬੜਾ ਪਵਿੱਤਰ ਸੀ। ਅਤੇ ਰਜਨੀ ਹੋਰੇ ਕਿਹੜੇ ਯੁੱਗ ਦੀ ਗੱਲ ਕਰ ਰਹੇ ਨੇ ਵੀ ਉਹ ਦੁੱਖ ਭੰਜਣੀ ਬੇਰੀ ਦੀ ਕਹਾਣੀ ਬਣਾਈ ਹੈ ਵੀ ਉਹ ਫਿਰ ਜਿਹੜਾ ਕੋੜਾ ਕੋੜੀ ਸੀ ਨਾ, ਉਹ ਉਸ ਛੱਪੜ ਦੇ ਕੰਢੇ ਛੱਡ ਕੇ ਅਤੇ ਲੋਗਲੇ ਪਿੰਡ ਕਿਤੇ ਮੰਗਣ ਚਲੀ ਗਈ ਰੋਟੀ, ਅਤੇ ਕੋੜੀ ਨੂੰ ਉੱਥੇ ਛੱਡ ਗਈ ਗੱਡੇ ਦੇ ਉੱਤੇ। ਉਹ ਜਿਹੜੀ ਗੱਡੀ ਜਿਹਦੇ ਉੱਤੇ ਬੈਠਾ ਸੀ ਕੋੜਾ, ਹਿੱਲ ਤਾਂ ਸਕਦਾ ਨਹੀਂ, ਉਹ ਸਾਹਮਣੇ ਛੱਪੜ ਵੱਲ ਦੇਖੇ, ਉਹ ਬੜਾ ਹੈਰਾਨ ਹੋਇਆ ਵੀ ਕਾਲੇ ਕਾਂ ਆਉਂਦੇ ਆ, ਇਹਦੀ ਚੁੱਭੀ ਮਾਰ ਕੇ ਚਿੱਟੇ ਬਣ ਕੇ ਬਾਹਰ ਨਿਕਲ ਜਾਂਦੇ। ਹੈ ਕਾਲੇ ਕਾਂ ਚਿੱਟੇ ਹੋਈ ਜਾਂਦੇ, ਇਹਦੇ ਕੋਲ ਪਾਣੀ 'ਚ ਤਾਸੀਰ ਹੈ, ਜਿੱਦਾਂ ਅੱਜ ਅਸੀਂ ਦੇਖ ਕੇ ਆਏ ਸੀ ਵੀ ਬਗੈਰ ਨਿਊਟਰਲ 'ਚ ਪਈ ਗੱਡੀ ਤਾਂ ਉਹਨੂੰ ਕਿੱਦਾਂ ਚੜ ਗਈ। ਇਹ ਇੱਕ ਜਗ੍ਹਾ ਇਹ ਹੁੰਦੀਆਂ ਗੱਲਾਂ, ਲੇਕਿਨ ਇਹ ਕਹਾਣੀ ਦੀਆਂ ਦੇਖੋ ਤੁਸੀਂ, ਕਹਾਣੀ ਕੀ ਬਣਾਈ ਹੈ, ਕਹਾਣੀ ਬਣਾਈ ਹੈ ਵੀ ਜੀ ਉਹ ਕਹਿੰਦਾ ਇਹਦੇ ਕੋਲ ਪਾਣੀ 'ਚ ਸ਼ਕਤੀ ਹੈ। ਉਹ ਹਿੱਲ ਹਿੱਲ ਕੇ ਨਾ, ਹਿੱਲ ਹਿੱਲ ਕੇ ਨਾ, ਜਿੱਦਾਂ ਕੋੜਾ ਕਰਦਾ, ਉਹ ਕੜੰਮ ਕਰਕੇ ਜਾ ਕੇ ਛੱਪੜ 'ਚ ਡਿੱਗ ਪਿਆ। ਉਹ ਜਦੋਂ ਛੱਕੜ 'ਚ ਪਿਆ ਉਹਦੇ ਤੇ ਅੰਗ ਐਨ ਕੰਚਨ ਨਰਗਾ ਹੋ ਗਿਆ। ਉਹਨੂੰ ਬੜੀ ਵਿਚਾਰ ਆਈ, ਯਾਰ ਮੈਂ ਸਾਰਾ ਕੰਚਨ ਨਹਾਵਾਂ, ਇੱਕ ਚੀਚੀ ਬਾਹਰ ਕੱਢ ਹੀ ਰੱਖਾਂ, ਕਿਉਂਕਿ ਜੇ ਚੀਚੀ ਨਿਸ਼ਾਨੀ ਰਹੂਗੀ ਕੋੜ ਪਿਆ ਇੱਥੇ, ਅਤੇ ਜਦੋਂ ਮੇਰੀ ਘਰ ਵਾਲਾ ਆਈ ਉਹਨੇ ਮੈਂ ਤਾਂ ਸੋਹਣਾ ਵਾਲਾ ਆਉਣਾ, ਉਹਨੇ ਕਹਿਣਾ ਜਿਹੜਾ ਸੋਹਣਾ ਬੰਦਾ ਕਹਿੰਦਾ ਵੀ ਮੈਂ ਤੇਰਾ ਖਸਮ ਹੈ, ਅਤੇ ਇਹਨੇ ਮੇਰੇ ਘਰ ਵਾਲੇ ਨੂੰ ਮਾਰ ਦਿੱਤਾ ਅਤੇ ਆਪ ਹੀ ਉਹਦਾ ਬਣ ਗਿਆ ਮੈਨੂੰ, ਅਤੇ ਇਸ ਕਰਕੇ ਮੈਂ ਇਹ ਵਿਚਾਰ ਛੱਡਾਂ। ਉਹਨੇ ਚੀਚੀ ਤਾਂ ਰੱਖੀ, ਬਾਕੀ 'ਚ ਵੀ ਮਾਰ ਗਿਆ ਸਾਰਾ ਚੰਨਣ ਵਰਗਾ, ਅਤੇ ਬਾਹਰ ਆ ਗਿਆ ਅਤੇ ਉਹ ਚੀਚੀ ਲੁਕੋ ਛੱਡੀ। ਪਿੱਛੇ ਰਜਨੀ ਆਈ ਅਤੇ ਉਹ ਰੋਣ ਲੱਗੀ, ਤੂੰ ਕੌਣ ਆ, ਮੇਰੇ ਘਰ ਵਾਲਾ ਕਿੱਥੇ ਹੈ, ਤੂੰ ਉਹਨੂੰ ਕਿਉਂ ਮਾਰ ਦਿੱਤਾ? ਉਹ ਕਹਿੰਦੀ ਨਹੀਂ ਮੈਂ ਹੀ ਹਾਂ ਤੇਰੇ ਘਰ ਵਾਲਾ। ਕਹਿੰਦੀ ਨਹੀਂ ਮੇਰੇ ਨਾਲ ਧੋਖਾ। ਉਹ ਕਹਿੰਦੀ ਕਿੱਥਾਂ? ਉਹ ਕਹਿਣ ਲੱਗੇ ਇਹ, ਉਹ ਕਹਿੰਦੀ ਆਹ ਦੇਖ ਚੀਚੀ ਕੋੜ ਆ ਦੇ। ਉਹ ਕਹਿੰਦਾ ਕੋੜ, ਇਹ ਤਾਂ ਮੈਨੂੰ ਸ਼ੱਕ ਪੈ ਗਿਆ। ਕਹਿੰਦਾ ਮੈਂ ਹੋਈ ਹਾਂ, ਦੇਖੋ ਸਾਰੀ ਉਮਰ ਰਹਿਣ ਵਾਲਾ ਨਾਲ ਬੰਦੇ ਨੂੰ ਬੰਦਾ ਕਿਆ ਹੀ ਵਾਹ ਯਾਦ ਕਹਾਣੀ ਹੈ। ਉੱਥੋਂ ਬਾਅਦ ਉਹ ਚੀਚੀ, ਉਹ ਕਹਿੰਦਾ ਮੈਂ ਹੀ, ਉਹ ਝਗੜਾ ਪੈ ਗਿਆ। ਕਹਿੰਦੇ ਚਲੋ ਇਸ ਬਸਤੀ ਦੇ ਲਾਗੇ ਗੁਰੂ ਕਾ ਚੱਕ ਹੈ, ਗੁਰੂ ਅਰਜਨ ਸੁਣਿਆ ਬੜੇ ਚੰਗੇ ਹੈ, ਉਹਨਾਂ ਕੋਲ ਦੋਨੋਂ ਗਏ ਅਤੇ ਉਹਨੇ ਫਿਰ ਅਰਜਨੀ ਨੇ ਕਿਹਾ ਜੀ ਇਹਦੀ ਚੀ। ਕਹਿੰਦੇ ਭਾਈ ਇਹ ਜਿਹੜਾ ਥਾਂ ਹੈ ਨਾ, ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ ਵੀ ਇਹ ਥਾਂ 'ਚ ਸ਼ਕਤੀ ਹੈ, ਇੱਥੇ ਕਾਲੇ ਕਾਂ ਕੀ ਚਿੱਟੇ ਹੰਸ ਹੋ ਜਾਂਦੇ ਹੈ, ਇਹ ਯੁੱਗਾਂ ਤੋਂ ਇੱਥੇ ਤਪ ਹੁੰਦਾ ਆ ਰਿਹਾ, ਇੱਥੇ ਅਸੀਂ ਹੁਣ ਸਰੋਵਰ ਬਣਾ ਰਹੇ ਹਾਂ, ਇੱਥੇ ਸਾਰੀ ਜਗ੍ਹਾ ਇਹ ਪ੍ਰਗਟ ਹੋਣ ਵਾਲੀ ਹੈ। ਇਸ ਕਰਕੇ ਉਹ ਰਜਨੀ ਉੱਥੇ ਬੇਰੀ ਪਤਾ ਨਹੀਂ ਕਿਹੜੇ ਵੇਲੇ ਦੀ ਉੱਗੀ, ਇੱਕ ਬਾਬੇ ਬੁੱਢੇ ਦੀ ਬੇਰੀ ਹੈ, ਪਤਾ ਨਹੀਂ ਕਿਹੜੀ ਬੇਰੀ ਕਦੋਂ ਦੀ ਉੱਗੀ ਹੈ। ਉਹ ਇੱਕ ਤਾਂ ਉੱਥੇ ਵੀ ਬਾਬਾ ਬੁੱਢਾ ਇੱਥੇ ਬੈਠ ਕੇ ਅਤੇ ਪਟਾਉਂਦਾ ਹੁੰਦਾ ਸੀ ਤਲਾਅ, ਅਤੇ ਇੱਕ ਹੋਰ ਆ ਵੀ ਉਸ ਬੇਰੀ, ਉਹ ਬੇਰੀ ਜਿਹੜੀ ਦੁੱਖ ਭੰਜਣੀ ਬੇਰੀ ਆ, ਉਹਦੇ 'ਤੇ ਕੋੜੇ ਵੀ ਰਾਜੀ ਹੋ ਜਾਂਦੇ ਹੈ, ਅਤੇ ਉਹ ਕੋੜੇ ਉਹ ਉੱਥੇ ਦੁੱਖ ਭੰਜਣੀ ਦਾ ਇਸ਼ਨਾਨ ਮਸ਼ਹੂਰ ਕੀਤਾ ਵੀ ਇੱਥੇ ਰਜਨੀ ਦੀ ਕਹਾਣੀ ਵਰਤੀ ਔਰ ਇਹ ਸਾਰੀ ਚੀਜ਼ ਇਹਨੂੰ ਬੜਾ ਵਾਰ ਹੈ, ਇੱਥੇ ਜ਼ਰੂਰ ਚੁੱਭੀ ਲਾ, ਇੱਥੇ ਨਾ ਮੌਜ ਦੁਨੀਆ ਬਾਕੀ ਛੱਡ ਕੇ, ਔਰ ਉੱਥੇ ਮੌਰ ਇੰਨੀ ਭੀੜ ਹੁੰਦੀ ਅਤੇ ਸਾਹਮਣੇ ਬੋਲ ਲੱਗਾ ਗਠੜੀ ਚੋਰਾਂ ਤੋਂ ਬਚੋ, ਕੱਪੜੇ ਲਾ ਕੇ ਲੈ ਜਾਂਦੇ ਉੱਥੇ ਬੋਰਡ ਲੱਗੀ ਹੈ। ਉਹ ਔਰ ਉਹ ਜਿਹੜਾ ਉਹ ਥਾਂ ਹੈ ਇੰਨਾ ਪਵਿੱਤਰ ਹੈ ਸਾਰਾ ਵੀ, ਉਹ ਸਾਰਾ ਵੀ ਉੱਥੇ ਜੀ ਨਹਾ ਕੇ ਸੁੱਚੇ ਹੋ ਜਾਂਦੇ। ਅਸੀਂ ਕੌਮ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਕਈ ਰਾਗੀਆਂ ਨੂੰ ਆ ਟੇਪਾਂ ਦੱਸਦੀਆਂ ਸੁਣ ਕੇ, ਜਾਂ ਸਾਰੇ ਇੱਥੋਂ ਨਿਊਯਾਰਕ ਤੋਂ ਇੱਕ ਰਾਗੀ ਗਿਆ ਸਾਡਾ ਆਪਣਾ ਹੀ ਸੀ, ਉਹ ਜਾ ਕੇ ਉਹਨੇ ਦਿੱਲੀ ਦੇ ਵਿੱਚ ਨਾ ਕੀਰਤਨ ਜੋ ਉਹਨੂੰ ਕੀਤਾ ਅਤੇ ਉਹ ਸਿੱਧੀਆਂ ਸਿੱਧੀਆਂ ਗੱਲਾਂ ਕਰਨ ਲੱਗਾ। ਤੂੰ ਅੰਮ੍ਰਿਤਸਰ ਸਾਰਾ ਉਹ ਸੰਘ 'ਚ ਸਾਰੇ ਕਹੀਂ ਜੀ ਤੁਸੀਂ ਦੁੱਖ ਪੰਜਣੀ ਬੇਰੀ ਦਾ ਬੜੀ ਨਿੰਦਿਆ ਕਰਦੇ ਹੋ ਵੀ ਉੱਥੇ ਕੋਹੜੀ ਨਹੀਂ ਹੈ, ਐਵੇਂ ਕਹਾਣੀ ਬਣਾਈ ਹੈ ਸਾਰੀ ਹੈ, ਤੁਸੀਂ ਇਹ ਕਿਉਂ ਕਰਦੇ ਹੋ? ਉਹ ਕਹਿੰਦੇ ਵੀ ਤੁਸੀਂ ਕਹਿੰਦੇ ਇਸ ਜਗ੍ਹਾ 'ਤੇ ਸ਼ਕਤੀ ਹੈ। ਉਹ ਸਾਰੀ ਸੰਗਤ ਕਹਿੰਦੀ ਹਾਂ ਜੀ। ਉਹ ਰਾਗੀ ਕਹਿਣ ਲੱਗਾ ਕਹਿੰਦਾ ਤੁਸੀਂ ਦਿੱਲੀ ਦੀ ਸਾਰੀ ਸੰਗਤ ਜੁੜੀ। ਉਹ ਕਹਿਣ ਲੱਗਾ ਤੁਸੀਂ ਦੱਸ ਸਕਦੇ ਹੋ ਮੈਂ ਇੱਕ ਕੋੜਾ ਆ ਜਿਹੜਾ ਭਗਤ ਪੂਰਨ ਸਿੰਘ ਹੈ ਇਹਦੇ ਆਸ਼ਰਮ 'ਚ ਮੈਂ ਇੱਕ ਕੋੜਾ ਲਿਆਉਣਾ, ਬਾਕੀ ਸਾਰੇ ਕੋੜੇ ਤਾਂ ਚਲੋ ਰਾਜੀ ਨਾ ਹੋਣ, ਇੱਕ ਕੋੜਾ ਮੈਨੂੰ ਉੱਥੇ ਨਾਲ ਆ ਕੇ ਰਾਜੀ ਕਰਕੇ ਦੱਸ ਦਿਉ। ਫਿਰ ਥਿੜਕੇ ਚੁੱਪ ਕਰ ਗਏ ਸਾਰੇ। ਇੱਕ ਬਹੁਤ ਹੀ ਸ਼ਰਧਾਲੂ ਜਿਹੜੇ ਹੁੰਦੇ ਉਹ ਫਿਰ ਵੀ ਸਿੰਘ ਫਸਾਈ ਜਾਣ ਉਹਦੇ ਨਾਲ, ਉਹ ਕਹਿੰਦੇ ਨਹੀਂ ਭਾਈ ਸਾਹਿਬ ਜੀ ਤੁਸੀਂ ਕਸ਼ੋਸ਼ ਦੀ ਗੱਲ ਕਰੋ, ਉਹਨਾਂ 'ਤੇ ਬੜੇ ਸ਼ਰਧਾ ਨਾਲ ਨਾਤਾ ਸੀ ਜਿਹੜਾ ਦੁੱਖ ਭੰਜਾ ਰਜਨੀ ਦੇ ਘਰ ਵਾਲਾ ਸੀ, ਬੜੀ ਸ਼ਰਧਾ ਨਾਲ ਨਾਤਾ ਸੀ ਤਾਂ ਉਹਦਾ ਕੋੜ ਦੂਰ ਹੋ ਗਿਆ ਸੀ, ਤੁਸੀਂ ਵੀ ਸ਼ਰਧਾ ਨਾਲ ਨਾ ਉੱਥੇ ਸਭ ਕੁਛ ਹੋ ਜਾਂਦਾ। ਕਹਿੰਦਾ ਅੱਛਾ ਜਿਹੜੀ ਸਾਰੀ ਉਮਰ ਦੇ ਬਿਮਾਰ ਕੋੜੇ ਉਹ ਸ਼ਰਧਾ ਨਾਲ ਨਹੀਂ ਨਹਾਊਗਾ, ਸਾਰੀ ਉਮਰ ਦਾ ਪਿੰਗਲ ਵਾਲੇ 'ਚ ਰੋਲ ਰਿਹਾ ਸਾਰਾ, ਉਹਨੂੰ ਜੇ ਕਹਿ ਦੀਏ ਤੇਰਾ ਕੋੜ ਦੂਰ ਹੋ ਜਾਊ ਉਹ ਸ਼ਰਧਾ ਨਾਲ ਨਾ ਨਹਾਊਗਾ, ਚੁੱਪ ਕਰ ਗਈ ਸੰਗਤ। ਇਸ ਕਰਕੇ ਉਹ ਜਗ੍ਹਾ ਕੋਈ ਨਹੀਂ ਹੈ, ਨਾ ਕੋਈ ਕਹਾਣੀ ਵਰਤੀ ਹੈ, ਇਸ ਲਾਈਨ ਤੋਂ ਕਹਾਣੀ ਬਣਾਈ ਵੀ ਚਿੱਟੇ ਕਾਂ ਹੰਸ ਹੋ ਜਾਂਦੇ ਸੀ, ਕਾਂ ਵੈ ਸਾਡਾ ਮਾਨ, ਕਊਆ ਜਿਹੜਾ ਸਦਾ ਹੀ ਪਾਥੀਆਂ 'ਤੇ ਗੂੰਹ 'ਤੇ ਗੰਦਗੀ 'ਤੇ ਡਿੱਗਦਾ, ਸਦਾ ਹੀ ਗੰਦੇ ਵਿਚਾਰ ਕਰਦਾ ਹੈ, ਅੰਦਰ ਕਊਆ ਹੈ। ਜਦ ਅੰਦਰਲੇ ਸਰੋਵਰ ਜਿਹੜਾ ਸਾਡੇ ਅੰਦਰ ਸਰੋਵਰ ਹੈ, ਸਤਿਗੁਰ ਸਰੋਵਰ ਹੈ ਅੰਦਰ, ਉਹਦੇ 'ਚ ਨਹਾਉਂਦਾ ਹੈ, ਉਦੋਂ ਇਹ ਕਾਂ ਤੋਂ ਹੰਸ ਹੋ ਜਾਂਦਾ ਹੈ। ਐਸ ਪਾਲ ਦੀ ਚੱਕ ਕੇ ਕਹਾਣੀ ਬਣਾ ਲਈ ਅਸੀਂ ਤਾਂ ਜ਼ਿੰਦਗੀ 'ਚ ਕਾਲੇ ਕਾਂ ਚਿੱਟੇ ਕਾਂ ਕਦੀ ਦੇਖੇ ਨਹੀਂ, ਕਿਸੇ ਨੇ ਪਿੰਡੀ ਥਾਈਂ ਦੇਖਿਆ ਹੋਵੇ ਚਿੱਟਾ ਕਾਂ ਤਾਂ ਸਾਨੂੰ ਵੀ ਆਣ ਕੇ ਦੱਸਦੇ, ਕੋਈ ਕਦੇ ਕਾਂ ਚਿੱਟੇ ਨਹੀਂ ਹੁੰਦੇ, ਕਾਂ ਸਦਾ ਹੀ ਕਾਲਾ ਹੁੰਦਾ ਔਰ ਉਹ ਸਦਾ ਹੀ ਗੰਦਗੀ 'ਤੇ ਡਿੱਗਦਾ। ਪਰ ਜਦੋਂ ਅੰਦਰ ਇਹ ਸਾਡੇ ਮਨ ਦੀ ਸ਼ੋਭਤ ਹੈ ਵੀ ਮਨ ਸਾਡਾ ਕਬੂਆ ਹੈ, ਇਹ ਅੰਦਰ ਬਾਹਰ ਗੰਦਗੀ 'ਤੇ ਗੰਦੇ ਵਿਚਾਰ ਇਹਦੇ ਸਦਾ, ਲੇਕਿਨ ਜਦੋਂ ਅੰਦਰ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਕੀ ਮਜਾਲ ਆ, ਅੰਦਰ ਕੋਈ ਫੁਰਨਾ ਵੀ ਗੰਦਾ ਆ ਜਾਏ, ਆਹ ਅੰਦਰ ਚੇਂਜ ਆ ਜਾਂਦੀ ਆ, ਉਹ ਹੰਸ ਹੋ ਜਾਂਦਾ ਮਨ, ਉਹਦੇ ਵਿਚਾਰ ਠੀਕ ਹੋ ਜਾਂਦੇ ਹੈ। ਤੋ ਮਹਾਰਾਜ ਦੀ ਤੁਕ ਪੰਨਾ 493 ਜਿੱਥੋਂ ਇਹ ਕਹਾਣੀ ਸਾਰੀ ਚੱਲੀ ਹੈ, ਤੋ ਉਹ ਆਹ ਕਹਾਣੀ ਤੋਂ ਲਈ ਹੈ। ਮੈਂ ਪਹਿਲਾਂ ਰਹਾਉ ਦੀ ਤੁਕ ਗਾ ਲਈਏ। ਮੇਰੇ ਭਾਈ ਜਨਾ ਮੋਕੋ ਗੋਬਿੰਦ 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 ਮਨ ਮੋਹ ਹੈ ਮੇਰੇ ਭਾਈ ਜਨਾ ਮੋਕੋ ਗੋਬਿੰਦ 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 ਮਨ ਮੋਹ ਹੈ। ਇਹ ਰਹਾਉ ਦੀ ਤੁਕ ਹੈ। ਹੁਣ ਅਸੀਂ ਉਹ ਤੁਕ ਪੜ੍ਹਦੇ ਜਿੱਥੋਂ ਇਹ ਕਹਾਣੀ ਲਈ ਹੈ। ਅੰਮ੍ਰਿਤ ਸਰ ਸਤਿਗੁਰੀ ਸਤਿਵਾਦੀ ਅੰਮ੍ਰਿਤ ਸਰ ਸਤਿਗੁਰੀ ਸਤਿਵਾਦੀ ਜਿਤ ਨਾਤੇ ਕਊਆ ਹੰਸ ਹੋਵੇ ਜਿਤ ਨਾਤੇ ਕਊਆ ਹੰਸ ਹੋਵੇ ਕਊਆ ਹੰਸ ਕਊਆ ਹੰਸ ਹੋ ਹੇ ਜਿਤ ਨਾਤੇ ਕਊਆ ਹੰਸ ਹੋ। ਜਿਹੜਾ ਮਨ ਕਊਆ ਸੀ ਇਹ ਹੰਸ ਹੋ ਜਾਂਦਾ ਹੈ। ਇਹਨਾਂ ਨੂੰ ਕਹਾਣੀ ਜੋੜ ਲਈ ਵੀ ਇਸ ਅੰਮ੍ਰਿਤਸਰ ਮਹਾਰਾਜ ਨੇ ਲਿਖਿਆ ਅੰਮ੍ਰਿਤਸਰ ਸਤਿਗੁਰ ਇਹਦੇ ਲਈ ਤੁਕ ਲਿਖੀ ਹੈ। ਆ ਦੁੱਖ ਭੰਜਣੀ ਬੇਰੀ ਲਈ ਅੰਮ੍ਰਿਤ ਸਰ ਸਤਿਗੁਰ ਸਤਿਵਾਦੀ ਅੰਮ੍ਰਿਤ ਸਤਿਗੁਰੀ ਸਤਿਵਾਦੀ ਉਹ ਸਤਿਗੁਰ ਵਜੂਦ ਅੰਦਰ ਸਤਿਗੁਰੀ ਸਤਿਵਾਦੀ ਸਤਿਗੁਰੀ ਸਤਿਵਾਦੀ ਅੰਮ੍ਰਿਤ ਸਰ ਸਤਿਗੁਰੀ ਸਤਿਵਾਦੀ ਜਿਤ ਨਾਤੇ ਕਊਆ ਹੰਸ ਹੋਵੇ ਤੇ ਜਿਤ ਨਾਤੇ ਕਊਆ ਨਾਨਕ ਤਨ ਤਨ ਵੱਡੇ ਵਡਭਾਗੀ
ਨਾਨਕ ਤਨ ਤਨ ਵੱਡੇ ਵਡਭਾਗੀ
ਜਿਨ ਗੁਰਮਤੇ ਨਾਮ ਹਿਰਦੈ ਮਲ ਧੋ
ਹਿਰਦੇ ਦੀ ਮਾਲਤ ਹੋਵੇ ਜਿਤ
ਗੁਰਮਤਿ ਨਾਮ ਹਿਰਦੇ ਮਨ ਤੋ
ਹੈ ਮਨ ਤੋ ਹੈ
ਅੰਮ੍ਰਿਤਸਰ
ਏ ਅੰਮ੍ਰਿਤਸਰ ਸਤੇ ਗੁਰੀ ਸਤਿ
ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਹੈ, ਨਾਮੋ ਨਿਸ਼ਾਨ ਨਹੀਂ ਸੀ ਇਹਨਾਂ ਚੀਜ਼ਾਂ ਦਾ ਉਸ ਵੇਲੇ। ਇਹਨੂੰ ਗੁਰੂ ਕਾ ਚੱਕ ਕਹਿੰਦੇ ਸੀ ਔਰ ਗੁਰੂ ਮਹਾਰਾਜ ਗੋਂਦਵਾਲ ਤੋਂ ਆਉਂਦੇ ਸੀ ਇਸ ਜਗ੍ਹਾ ਟਾਊਨਸ਼ਿਪ ਵਿਛਾਉਣ ਲਈ, ਔਰ ਇਸ ਜਗ੍ਹਾ ਦਾ ਨਾਮੋ ਨਿਸ਼ਾਨ ਨਹੀਂ ਸੀ। ਸਤਿਗੁਰ ਜਿਹੜਾ ਕਹਿ ਰਹੇ ਇਹ ਆਪਣੇ ਗੁਰੂ ਦਾ ਸਤਿਗੁਰ ਜਿਹੜਾ ਸੀ ਅੰਦਰਲਾ ਉਹਦੇ ਲਈ ਕਹਿ ਰਹੇ ਹੈ, ਕਿਉਂਕਿ ਇਹਨਾਂ ਦਾ ਗੁਰੂ ਸੀ ਮਹੱਲਾ ਤੀਜਾ ਅਤੇ ਉਹ ਸਤਿਗੁਰ ਲਿਖਦਾ ਅਤੇ ਅੰਮ੍ਰਿਤਸਰ ਦਾ ਨਾਉਣਾ ਲਿਖਦਾ। ਗੋਂਦਵਾਲ ਬੈਠਾ ਹੀ ਹਾਲੀ ਇਹ ਜਗ੍ਹਾ ਦਾ ਪਤਾ ਹੀ ਨਹੀਂ ਸੀ। ਗੁਰੂ ਅਮਰਦਾਸ ਸਾਹਿਬ ਕਹਿੰਦਾ ਵੀ ਕਿਹੜੇ ਅੰਮ੍ਰਿਤਸਰ 'ਚ ਨਾਉਣਾ ਹੈ,
ਅੰਦਰ ਕ੍ਰਿਸ਼ਨਾ ਅਗਨ ਬੁਝੀ ਹਾਰੇ ਅੰਮ੍ਰਿਤ ਸਾਰੇ ਨਾਤਾ
ਕਿੱਦਾਂ ਬੁਝੇਗੀ, ਨਾਮ ਨੂੰ ਬੋਲ ਬੋਲ ਕੇ ਬੁਝੇਗੀ।
ਵੱਡੀ ਵਡਿਆਈ ਗੁਰਮੁਖ ਬੋਲਾ,
ਗੁਰਮੁਖ ਸਿਸਟਮ ਨਾਲ ਜਦੋਂ ਪਰਮੇਸ਼ਵਰ ਦਾ ਮੈਂ ਨਾਮ ਬੋਲਿਆ
ਇਹ ਉਹਦੀ ਵੱਡੀ ਵਡਿਆਈ ਹੈ ਰੱਬ ਦੀ ਕਰਨੀ।
ਵੱਡੀ ਵਡਿਆਈ
ਬੋਲ ਬੋਲ ਕੇ
ਵੱਡੇ
ਹੈ ਹੀ ਅਰਦੁਰਦ ਦਾ ਅਭਿਆਸ, ਔਰ ਇਹ ਬਾਬੇ ਨਾਨਕ ਨਾ ਕੀਤਾ ਤਾਂ ਉਹਨਾਂ ਨਾਲ ਬਾਣੀ ਲਿਖੀ ਇੱਕ
ਆਖਿਆ।